ताहि कुल को नाम पुंद्वादस
गुरिंड का
मेरी
है परना। श्री अजीत सिंह बीरबर पिख संग राम ब्रतंत चहयो आप निक संत बै गुर को सुत बलवंत।
परम सत्कार योग सतगुरां दी साजी नवाजी साध संगत मन वृत्ति नूं होर एकाग्र कर लिए रसना पवित्र करन लई सब गज के कहो धन श्री गुरु गोबिंद सिंह साहिब सच्चे पातशाह। मौके दे मालक सतगुरां नूं धन कहिए तां कि साडी हाजरी उहनां दे चरणां च लग जाए। सब गज के कहो धन श्री सतगुरु दे सिंह सच्चे पातशाह जी। गुरमुख प्यारिओ, चमकौर दी गढ़ी दा वर्णन आप सरवण करदे पए हो। अद्धे इक सिंह शहीद हो चुके ने, वी दे करीब वी बाकी हन जिन्हां दे विच कलगीधर पातशाह दे अपने साहिबजादे अपने सपुत्र जिगर दे टोटे दो लाल भी उन्हां दे विच शामिल हन। जदों अद्धे इक सिंह शहीद हो गए ते जो बचपन तो लैके हुण तक सिख्या मिली है कि सूरा सो पहचानिया जो लड़ै दीन के हेत पुरजा पुरजा कट मरै कब हुन छाड़ै खेत। जिहड़ा बचपन तो सुनदे आए सानू जज्बा ओ शहीदां नू जिहड़ा रुतबा प्राप्त हुंदा है असल विच ओ असल शहीद सफरी बैठ खातर धर्म दी जेड़ा शहीद होवे। कहिंदे जब से पता चला है मरने में जिंदगी है सिर पर कफने ओढ़ कर कातिल को ढूंढता हूं। उस जज्बे दे अंदर रंगे हुए साहिबजादे अजीत सिंह ने अपने पिता नू गुरमुख प्यारियो एदा आन के बेनती कीती। एदा साहिबजादा अजीत सिंह अपने भरावां तों क्योंकि गुरसिखी दा रिश्ता सब तों उच्चा गुरमुख प्यारिओ रिश्ता। गुरसिखी दा जिहड़ा रिश्ता है उत्थे कोई भी रिश्ता सांझ होर नहीं पहुंचदी। ते हुण इक जोधे दे रूप विच जदों उहने दूजे जोधियां सूरबीरां नूं जूझदियां वेख्या उहदे भी खून ने उबाला मारिया। साहिबजादा अजीत सिंह दी भी जिवें गैरत ने उहनूं वंगारिया। एक चा दे नाल शहीदी पाउण वास्ते खुशी दे नाल जंग विच जान लई पुरजा पुरजा कट के गुरु दे चरणा च परवान चढ़न लई इस तरह आके बेनती करदे हन।
श्री अजीत सिंह बीर बर पिख संग राम ब्रतंत।
श्री अजीत सिंह बीर बर बर मैंने श्रेष्ठ उस श्रेष्ठ जेड़ा योद्धा है जदों उहने इस संग्राम नूं इस युद्ध नूं वेख्या ऐसा बरतंत जदों ने ए वातावरण अपनिया अखां ना निहारिया है।
जहयो आपने संत वै गुर को सुत बलवंत।
गुरु दा सुत जेड़ा है बलवान हुण आप जाना चाहुंदा है जंग दे मैदान दे अंदर। हुण आप जंग दे मैदान विच जाके जूझना चाहुंदा है।
मने बिचारे तुरक विदारे
एदां उहने मन विच सोचदा पिया के मैं हुण तुरकां दा नाश करांगा।
चिर न अंतर लरहै निरंतर
कहिंदे अंदर नहीं हुण किन्ना क चिर अंदर इत्थे वड़े रहना जां रुके रहना वा। निरंतर लड़ाई दी जिन्हां दे अंदर भावना है
प्रभ श्री प्रभ तीरै पहुंच सधीर है।
गरीब नवाज पातशाह जी दे कोल जो बड़े धीर जवान दाता ने उन्हां दे कोल पहुंचे हन।
सतगुर नंदन करे ਬੇਬੰਦਨਾ।
ਸਤਿਗੁਰੂ ਜੀ ਦੇ ਨੰਦਨ ਨੇ ਪੁੱਤਰ ਨੇ ਜਾ ਕੇ ਮਹਾਰਾਜ ਨੂੰ ਬੰਦਨਾ ਕੀਤੀ ਹੈ।
ਕਰ ਜੋਰੈ ਪਿਤ ਪਨਿਹੋਰੈ।
ਜਦੋਂ ਏਦਾਂ ਹੱਥ ਜੋੜੇ ਨੇ ਆਪਣੇ ਪਿਤਾ ਨੂੰ ਸਾਹਮਣੇ ਵੇਖਿਆ ਹੈ।
ਸੁਤ ਦਿਸ਼ ਨਹਿ ਨਹਿ ਕਰ ਕਹਿ ਬੈਨਹਿ।
ਗੁਰਮੁਖ ਪਿਆਰਿਓ, ਆਪਣੇ ਪੁੱਤਰ ਵੱਲ ਸਤਿਗੁਰਾਂ ਨੇ ਨੈਣ ਕਰਕੇ ਏਦਾਂ ਅੱਗੋਂ ਬਚਨ ਕੀਤਾ। ਜਦੋਂ ਉਹਨਾਂ ਨੇ ਆਇਆ ਵੇਖਿਆ ਆਪਣੇ ਪੁੱਤਰ ਨੂੰ, ਵੀ ਮੇਰਾ ਬੇਟਾ ਮੇਰੇ ਕੋਲ ਆਇਆ, ਸਾਹਿਬਜ਼ਾਦਾ ਅਜੀਤ ਸਿੰਘ ਚੱਲ ਕੇ ਆਇਆ। ਸਤਿਗੁਰਾਂ ਨੇ ਉਹਦੇ ਵੱਲ ਨੇਤਰ ਕਰਕੇ ਤੇ ਫਿਰ ਏਦਾਂ ਬਚਨ ਕਹੇ ਹਨ।
ਕਿਵੇਂ ਬਿਲਾਖੋ ਸੱਚ ਬਚ ਭਾਖੋ।
ਸਤਿਗੁਰਾਂ ਆਖਿਆ, ਕੀ ਗੱਲ ਆ, ਕਾਹਦੇ ਵਾਸਤੇ ਤੁਸੀਂ ਆਏ ਜੇ? ਕੀ ਮਨ ਵਿਚ ਅਭਿਲਾਖਾ ਹੈ? ਕੀ ਵਿਚਾਰ ਹਨ? ਸਾਨੂੰ ਸੱਚੀ ਸੱਚੀ ਦੱਸ ਦੇਵੋ।
ਸੁਣ ਕਰ ਬੀਰ ਹੈ ਕਹਿ ਕਰ ਧੀਰ ਹੈ।
ਗੁਰਮੁਖ ਪਿਆਰੇ, ਉਹ ਜਿਹੜਾ ਬੀਰ ਹੈ, ਬੜੀ ਧੀਰਜ ਦੇ ਨਾਲ ਗੁਰੂ ਦਾ ਪਿਆਰਾ ਪੁੱਤਰ ਇਸ ਤਰ੍ਹਾਂ,
ਨਿਜ ਕੁਲ ਰੀਤ ਹੈ ਚਿਤ ਮਹਿ ਪ੍ਰੀਤ ਹੈ।
ਇਹ ਸਾਡੇ ਕੁਲ ਦੀ ਰੀਤ ਹੈ ਜੋ ਪਿਤਾ ਜੀ, ਇਹ ਗੁਰਦੇਵ ਪਿਤਾ, ਮੇਰੇ ਮਨ ਵਿਚ ਵੀ ਉਹ ਚਿਤਵਨੀ ਆਈ ਹੈ। ਜੋ ਸਾਡਾ ਛਤਰੀਆਂ ਦਾ ਧਰਮ ਹੈ, ਉਹ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਹੈ।
ਵਹਿ ਸਮੈ ਸ਼ੁਭ ਲਖ ਮਨ ਮੈਂ ਪ੍ਰਭ।
ਹੁਣ ਜਿਹੜਾ ਸਮਾਂ ਸ਼ੁਭ ਮੈਨੂੰ ਲੱਗਦਾ ਗਰੀਬ ਨਵਾਜ, ਉਹ ਸਮੇਂ ਨੂੰ ਮੈਂ ਹੁਣ ਇਸ ਨੂੰ ਚੰਗਾ ਅਵਸਰ ਜਾਣਿਆ ਹੈ।
ਧਰਮ ਨਿਭਾਇਓ ਮੁਖ ਫਰਮਾਇਓ।
ਇਹ ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਏਦਾਂ ਫਰਮਾਇਆ ਹੈ।
ਤੁਰਕ ਸਮੂਹਨ ਕਰ ਕਰ ਹੂਹਨ।
ਸਤਿਗੁਰਾਂ ਆਖਿਆ, ਠੀਕ ਹੈ, ਇਹ ਜਿਹੜੇ ਤੁਰਕ ਨੇ, ਤੁਰਕਾਂ ਦਾ ਸਮੂਹ ਹੈ ਜਿਹੜੇ ਜੰਗ ਕਰਨ ਨੂੰ ਆਏ ਹਨ।
ਕਰਹੁ ਹਟਾਵਨ ਗਤ ਰਣ ਥਾਵਨ।
ਗੁਰਮੁਖ ਪਿਆਰਿਓ, ਪਿਤਾ ਤੇ ਪੁੱਤਰ ਦਾ ਸੰਵਾਦ ਹੋ ਰਿਹਾ ਕਿ ਇਨ੍ਹਾਂ ਤੁਰਕਾਂ ਨੂੰ ਮਾਰ ਕੇ ਇਨ੍ਹਾਂ ਦੁਸ਼ਟਾਂ ਨੂੰ ਜਮਾਂ ਦੇ ਘਰ ਪਹੁੰਚਾ ਕੇ।
ਸੁਣ ਬਿਕਸੇ ਗੁਰ ਕਹਿ ਹੈ ਪਰੇ ਔਰ।
ਜਦੋਂ ਸਾਹਿਬਜ਼ਾਦੇ ਨੇ ਆਖਿਆ, ਮਹਾਰਾਜ ਮੇਰਾ ਜੀ ਕਰਦਾ ਇਨ੍ਹਾਂ ਦੁਸ਼ਟਾਂ ਨੂੰ ਮਾਰਾਂ ਮੁਕਾਵਾਂ, ਆਪਣੀ ਕੁਲ ਦੀ ਰੀਤ ਨੂੰ ਨਿਭਾਵਾਂ, ਆਪਣੀ ਛਤਰੀਆਂ ਦੀ ਮਰਜ਼ਾਦਾ ਨੂੰ ਕਾਇਮ ਰੱਖਾਂ, ਤਲਵਾਰ ਨੂੰ ਚਲਾ ਕੇ ਇਨ੍ਹਾਂ ਵੈਰੀਆਂ ਦੇ ਡੱਕਰੇ ਕਰਾਂ, ਜੰਗ ਦੇ ਮੈਦਾਨ ਵਿੱਚ ਜੂਝ ਕੇ ਆਪਣੇ ਧਰਮ ਦੀ ਮੈਂ ਪਾਲਣਾ ਕਰਾਂ। ਜਦੋਂ ਏਦਾਂ ਬਚਨ ਕਹਿ, ਏਦਾਂ ਦੀਆਂ ਗੱਲਾਂ ਕੀਤੀਆਂ, ਅਰਜ ਕੀਤੀ ਤੇ ਸਤਿਗੁਰ ਪ੍ਰਸੰਨ ਹੋਏ। ਕਲਗੀ ਤਰ ਪ੍ਰਸੰਨਤਾ ਦੇ ਨਾਲ ਗਰੀਬ ਨਵਾਜ ਜੀ ਨੇ
ਸੁਣ ਬਿਗਸੈ ਗੁਰ ਕਹਿ ਭਲੇ ਔਰ।
ਸਤਿਗੁਰੂ ਮਹਾਰਾਜ ਜੀ ਬਿਗਸੇ, ਭਾਵ ਖੁਸ਼ ਹੋਏ, ਕਹਿਣ ਲੱਗੇ, ਬੜੀ ਚੰਗੀ ਗੱਲ ਆ, ਬੜਾ ਵਧੀਆ ਤੂੰ ਸੋਚਿਆ, ਬੜੀ ਜਿਹੜੀ ਹੈ ਉੱਤਮ ਵਿਚਾਰ ਤੇਰੇ ਅੰਦਰ ਆਈ ਹੈ।
ਹੱਥ ਤੁਰ ਕੰਨ ਕਰ ਕਮਸਾਨ।
ਤੂੰ ਜਾ ਕੇ ਤੁਰਕਾਂ ਨੂੰ ਹੱਥ ਮਾਰ, ਕਮਸਾਨ ਦਾ ਯੁੱਧ
ਸ਼ੁਭ ਪਦ ਭਾਵੋ ਮਮ ਮਨ ਭਾਵੋ।
ਸਤਿਗੁਰਾਂ ਆਖਿਆ, ਕੋਈ ਨਹੀਂ, ਜੇ ਜੰਗ ਵਿਚ ਜਿਹੜੇ ਸ਼ਹੀਦ ਵੀ ਹੋ ਜਾਂਦੇ ਆ ਨਾ, ਉਹਨਾਂ ਨੂੰ ਉੱਤਮ ਪਦਵੀ ਮਿਲਦੀ। ਗੁਰਮੁਖ ਪਿਆਰਿਓ, ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਸਵਾਮੀ ਬ੍ਰਹਮ ਦੇਵ ਜੀ ਉਦਾਸੀ ਮੇਰੇ ਉਸਤਾਦ, ਉਹ ਕਹਿੰਦੇ ਸਨ, ਤਿੰਨ ਜਿਹੜੀਆਂ ਹਸਤੀਆਂ ਸੱਚ ਖੰਡ ਵਿੱਚ ਜਾ ਕੇ ਉਸ ਦਰਵਾਜੇ ਨੂੰ ਭੇਦ ਕੇ, ਭਾਵ ਉਸ ਅਵਸਥਾ ਨੂੰ, ਉਸ ਉਚਾਈ ਨੂੰ, ਉਹਦੇ ਅੰਦਰ ਤਿੰਨ ਹਸਤੀਆਂ ਦਾਖਲ ਹੋ ਸਕਦੀਆਂ। ਮੈਂ ਕਹਿ ਜੀ, ਉਹ ਕਿਹੜੀਆਂ ਹਸਤੀਆਂ? ਉਹ ਕਹਿੰਦੇ, ਇੱਕ ਤੇ ਪਤੀ ਵਰਤਾ ਇਸਤਰੀ ਹੈ। ਜਿਹੜੀ ਪਤੀ ਵਰਤਾ ਇਸਤਰੀ ਹੈ ਨਾ ਗੁਰਮੁਖ ਪਿਆਰਿਓ, ਭਾਵੇਂ ਉਹ ਕੁਝ ਵੀ ਨਾ ਹੋਰ ਕਰੇ, ਕੋਈ ਬੰਦਗੀ, ਕੋਈ ਤਪ, ਕੋਈ ਜਪ, ਉਹਨੂੰ ਕੱਖ ਵੀ ਕਰਨ ਦੀ ਲੋੜ ਨਹੀਂ। ਆਪਣਾ ਪਤੀ ਵਰਤ ਧਰਮ ਨੂੰ ਨਿਭਾਏ, ਪਤੀ ਵਰਤ ਧਰਮ ਦੇ ਵਿੱਚ ਕਾਇਮ ਰਹਿ ਤੇ ਗੁਰਮੁਖ ਪਿਆਰਿਓ, ਕਿਵੇਂ ਕਾਇਮ ਰਹਿਣਾ? ਗੁਰਬਾਣੀ ਵਿੱਚ ਲਿਖਿਆ, ਜਿੰਨਾ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਰ, ਡੂੰਡ ਦੀਏ ਸੁਹਾਗ ਕੂ ਤੈ ਤਨਕਾਈ ਕੋਰ। ਪਤੀਵ੍ਰਤਾ ਜਿਹੜੀ ਗੁਰਮੁਖ ਪਿਆਰੇ ਹੋਏ ਇਸਤਰੀ, ਉਹ ਸੱਚ ਖੰਡ ਨੂੰ ਸਿੱਧੀ ਚਲੀ ਜਾਂਦੀ ਹੈ ਤੇ ਇੰਨੀ ਉਹਦੇ ਚ ਸ਼ਕਤੀ, ਪਤੀਵ੍ਰਤਾ ਧਰਮ ਵਿੱਚ ਇੰਨੀ ਜਿਹੜੀ ਗੁਰਮੁਖ ਪਿਆਰੇ ਉਹ ਤਾਕਤ ਹੈ ਤੇ ਉਹਦਾ ਇੱਕ ਇੱਕ ਜਿਹੜਾ ਪੈਰ ਆ ਨਾ, ਇੱਕ ਇੱਕ ਪੈਰ, ਤੁਸੀਂ ਇਤਿਹਾਸ ਪੜ੍ਹੋ, ਸੰਸਕ੍ਰਿਤ ਦੇ ਸਾਹਿਤ ਵਿੱਚ ਲਿਖਿਆ, ਪਹਿਲਾਂ ਇਸਤਰੀਆਂ ਸਤੀ ਹੋ ਜਾਂਦੀਆਂ ਸਨ ਆਪਣੇ ਪਤੀ ਦੇ ਨਾਲ, ਜਦੋਂ ਉਹਨੇ ਮਰ ਜਾਣਾ ਤੇ ਜੀਂਦੀਆਂ ਸੜ ਜਾਣਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਮਰਿਆ ਤੇ ਉਹਦੇ ਨਾਲ ਚਾਰ ਰਾਣੀਆਂ, ਸੱਤ ਗੋਲੀਆਂ, ਜੀਂਦੀਆਂ ਸੜ ਗਈਆਂ। ਇੱਕ ਆਖਰੀ ਲਮਹਾ ਨਾਮ ਦੀ ਪੁਸਤਕ ਹੈ, ਇੰਗਲਿਸ਼ ਵਿਚ ਸੀ, ਬਾਅਦ ਵਿਚ ਓਹਦਾ ਪੰਜਾਬੀ ਵਿਚ ਵੀ ਤਰਜਮਾ ਆਇਆ। ਉਹ ਚ ਲਿਖਿਆ ਵੀ ਚਾਰ ਰਾਣੀਆਂ ਵੱਡੀ ਰਾਣੀ ਨੇ ਮਹਾਰਾਜੇ ਦਾ ਸਿਰ ਆਪਣੇ ਪੱਟ ਤੇ ਸੱਜੇ ਤੇ ਰੱਖਿਆ। ਮਰੇ ਹੋਏ ਜਦੋਂ ਉਹਦੀ ਲਾਸ਼ 6 ਫੁੱਟ ਉੱਚੀ 6 ਫੁੱਟ ਚੌੜੀ ਚੰਦਨ ਦੀ ਚਿਖਾ ਬਣਾਈ ਗਈ। ਬਾਕੀ ਰਾਣੀਆਂ ਉਹਦੇ ਲਾਗੇ ਬੈਠੀਆਂ, ਗੋਲੀਆਂ ਜਿਹੜੀਆਂ ਪੈਰਾਂ ਵੱਲ ਬੈਠੀਆਂ, ਤੇ ਲਾਲ ਰੰਗ ਦੀ ਤੇਲ ਨਾ ਭਿਉਂ ਕੇ ਮੋਟੀ ਜੀ ਚਾਦਰ ਜਿਹੜੀ ਸਾਰੀ ਚਿਖਾ ਦੇ ਉੱਤੇ ਆ ਜੇ ਉਹਨਾਂ ਸਾਰਿਆਂ ਦੇ ਉੱਤੇ ਰਾਣੀਆਂ ਤੇ ਪਾ ਦਿੱਤੀ। ਚਿਖਾ ਨੂੰ ਅੱਗ ਲਾਈ, ਉਹਨਾਂ ਸੀਹ ਤੱਕ ਨੀ ਕੀਤੀ ਕਿਸੇ ਨੇ। ਕਹਿੰਦੇ ਨੇ ਉਹ ਜਿਹੜੀਆਂ ਸਤੀ ਹੋ ਜਾਂਦੀਆਂ ਨਾ ਇਸਤਰੀਆਂ, ਤੇ ਸਤੀ ਹੋਣ ਵਾਸਤੇ ਆਪਣੇ ਪਤੀ ਦੇ ਵੱਲ ਜਾਂਦੀਆਂ, ਇੱਕ ਇੱਕ ਪੈਰ ਉਹਨਾਂ ਦਾ, ਇੱਕ ਇੱਕ ਸਮੇਧ ਜੱਗ ਦਾ ਉਹਨਾਂ ਨੂੰ ਫਲ ਮਿਲਦਾ। ਇੱਕ ਇੱਕ ਪੈਰ ਉਹਨਾਂ ਦਾ ਪੁੱਟਿਆ, ਇੱਕ ਇੱਕ ਸਮੇਧ ਜੱਗ ਦਾ ਭਾਵ ਉਹਨਾਂ ਨੂੰ ਪ੍ਰਾਪਤ ਹੁੰਦਾ। ਇੱਕ ਤੇ ਆ ਪਤੀਵ੍ਰਤਾ ਇਸਤਰੀ ਜਿਹੜੀ ਸਿੱਧੀ ਸੱਚਖੰਡ ਨੂੰ ਜਾਂਦੀ ਹੈ, ਉਸ ਜਿਹੜੀ ਭੇਦ ਕੇ ਉਸ ਦਰਵਾਜੇ ਨੂੰ ਅੰਦਰ ਦਾਖਲ ਹੁੰਦੀ ਹੈ, ਤੇ ਦੂਜਾ ਵਾ ਗੁਰਮੁਖ ਪਿਆਰੇ ਉਹ ਬ੍ਰਹਮ ਗਿਆਨੀ ਜਿਹਦਾ ਅੰਦਰ ਆਤਮਾ ਪ੍ਰਭੂ ਨਾਲ ਇੱਕਮਿਕ ਹੋ ਗਿਆ, ਜੀਂਦੇ ਜੀ ਮੁਕਤ ਹੋ ਗਿਆ, ਜਿਹਨੂੰ ਗਿਆਨ ਹੋ ਗਿਆ, ਭਰਮ ਦੀਆਂ ਦੀਵਾਰਾਂ ਟੁੱਟ ਗਈਆਂ, ਜਿਹਦਾ ਸਭ ਇੱਕਮਿਕ ਰੱਬ ਨਾਲ ਹੋ ਕੇ ਜੋ ਗੁਰਬਾਣੀ ਵਿੱਚ ਲਿਖਿਆ, ਜਿਹਦੀਆਂ ਨਿਸ਼ਾਨੀਆਂ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮੰਨ। ਐਦਾਂ ਦੀ ਅਵਸਥਾ ਦਾ ਮਾਲਕ ਬ੍ਰਹਮ ਗਿਆਨੀ ਹੁੰਦਾ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਣੇ ਆਈ। ਇਹ ਬ੍ਰਹਮ ਗਿਆਨੀਆਂ ਦੇ ਗੁਰਮੁਖ ਪਿਆਰਿਓ ਬਚਨ ਨੇ। ਨਾ ਉਹਨਾਂ ਲਈ ਆਪਣਾ, ਨਾ ਬੇਗਾਨਾ, ਨਾ ਵੈਰੀ, ਨਾ ਦੁਸ਼ਮਣ, ਮਿੱਟੀ ਸੋਨਾ ਸਭ ਇੱਕ ਬਰਾਬਰ। ਇਹ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਹਰ ਇੱਕ ਜਗ੍ਹਾ ਬ੍ਰਹਮ ਦਿਸਦਾ, ਰੱਬ ਦਿਸਦਾ, ਕੋਈ ਊਚ ਨੀ ਨੀਚ ਨਹੀਂ, ਮਾੜਾ ਨਹੀਂ ਚੰਗਾ ਨਹੀਂ, ਮੇਰਾ ਨਹੀਂ ਤੇਰਾ ਨਹੀਂ, ਹਉਮੈ ਨਹੀਂ ਈਰਖਾ ਨਹੀਂ ਦਵੈਸ਼ ਨਹੀਂ, ਸਾਰਾ ਕੁਝ ਸਮਾਪਤ ਹੋ ਗਿਆ। ਦੂਜਾ ਬ੍ਰਹਮ ਗਿਆਨੀ ਜਾਂਦਾ, ਤੇ ਮੈਂ ਕਿਹਾ ਜੀ ਤੀਜਾ, ਉਹ ਕਹਿੰਦੇ ਤੀਜਾ ਸੂਰਮਾ, ਤੀਜਾ ਯੋਧਾ, ਜਿਹੜਾ ਜੰਗ ਵਿੱਚ ਲੜਦਿਆਂ ਲੜਦਿਆਂ ਆਪਾਂ ਕੁਰਬਾਨ ਕਰਦਾ, ਜੰਗ ਵਿੱਚ ਲੜਦਿਆਂ ਲੜਦਿਆਂ ਧਰਮ ਦੀ ਖਾਤਰ, ਦੇਸ਼ ਦੀ ਖਾਤਰ ਸ਼ਹੀਦ ਹੋ ਜਾਏ, ਪਿੱਠ ਨਾ ਵਿਖਾਏ, ਪੁਰਜਾ ਪੁਰਜਾ ਕੱਟਿਆ ਜਾਏ, ਪਰ ਜੰਗ ਦੇ ਮੈਦਾਨ ਚੋਂ ਮੁੜ ਕੇ ਨਾ ਆਏ, ਆਪਣਾ ਸਿਰ ਜੀਂਦਿਆਂ ਹੀ ਤਲੀ ਤੇ ਰੱਖਿਆ ਸਮਝੇ, ਆਪਣਾ ਆਪਾ ਦੇਸ਼ ਤੋਂ, ਧਰਮ ਤੋਂ, ਗੁਰੂ ਤੋਂ ਵਾਰਦਾ, ਐਦਾਂ ਦਾ ਜਿਹੜਾ ਬਿਲਕੁਲ ਨਿਸ਼ਕਾਮਨਾ, ਬਿਨਾਂ ਕਾਮਨਾ ਤੋਂ ਹੋ ਕੇ, ਜਿਹੜਾ ਬਿਨਾਂ ਸਵਾਰਥ ਤੋਂ ਹੋ ਕੇ ਗੁਰਮੁਖ ਪਿਆਰਿਓ ਗੁਰੂ ਲਈ, ਧਰਮ ਲਈ, ਦੀਨਾਂ ਲਈ, ਗਰੀਬ ਲਈ ਲੜਦਾ ਲੜਦਾ ਸ਼ਹੀਦ ਹੁੰਦਾ, ਉਹ ਫਿਰ ਸਿੱਧਾ ਸੱਚਖੰਡ ਨੂੰ ਜਾਂਦਾ। ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਨੇ ਆਖਿਆ ਜਾਓ ਜਾ ਕੇ ਸ਼ਹੀਦ ਹੋਵੋ, ਤੇ ਮੈਨੂੰ ਤੁਸੀਂ ਸਤਿਗੁਰੂ ਮਹਾਰਾਜ ਆਪਣੇ ਪੁੱਤਰ ਨੂੰ ਬਚਨ ਕਹਿ ਰਹੇ ਨੇ ਕਿ ਉਸ ਪਰਮ ਗਤੀ ਨੂੰ ਪ੍ਰਾਪਤ ਹੋ ਜਾਵੋ।
ਜਸ ਵਿਥਾਰੋ ਅਰ ਗਣ ਮਾਰੋ,
ਤੇ ਜਸ ਨੂੰ ਲਓ, ਜਸ ਨੂੰ ਪ੍ਰਾਪਤ ਕਰੋ ਇਹਨਾਂ ਦੁਸ਼ਮਣਾਂ ਨੂੰ ਮਾਰ ਕੇ।
ਸਿੱਖ ਲਿਓ ਸੰਗ ਹੱਥ ਹੱਥ ਜੰਗ,
ਨਾਲ ਲਓ ਸਿੱਖਾਂ ਨੂੰ, ਯੋਧਿਆਂ ਨੂੰ, ਅਤੇ ਇੱਦਾਂ ਦਾ ਜੰਗ ਵਿਖਾ ਦਿਓ।
ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ।
ਇਹ ਜਿਹੜਾ ਛਤਰੀਆਂ ਦਾ ਧਰਮ ਹੈ, ਸਨਾਤਨ ਸ਼ਬਦ ਦਾ ਅਰਥ ਹੁੰਦਾ ਪੁਰਾਣਾ, ਪੁਰਾਤਨ, ਬਹੁਤ ਚਿਰਾਂ ਤੋਂ ਇਹ ਛਤਰੀਆਂ ਦਾ ਧਰਮ ਸਨਾਤਨ ਹੈ, ਭਾਵ ਪੁਰਾਣਾ ਚੱਲਿਆ ਆਉਂਦਾ ਹੈ, ਜੰਗ ਵਿੱਚ ਲੜਨਾ, ਜੂਝਣਾ, ਸ਼ਹੀਦ ਹੋਣਾ ਹੈ।
ਖੁਦ ਸਮ ਬੈ ਅਭਿਮਨਿਉ ਕੀ ਲੜਿਓ ਜਗਤ ਜਸ ਗਾਏ।
ਜਿੱਦਾਂ ਅਭਿਮਨਿਉ ਜੰਗ ਵਿੱਚ ਲੜਿਆ ਸੀ ਨਾ, ਤੂੰ ਅਭਿਮਨੂ ਦੇ ਵਾਂਗੂ ਲੜ ਕੇ ਇਸ ਜੱਗ ਵਿੱਚ ਜਸ ਨੂੰ ਪ੍ਰਾਪਤ ਕਰ, ਅਭਿਮਨੂ ਦੀ ਤਰ੍ਹਾਂ ਲੜ ਕੇ ਜੰਗ ਵਿੱਚ ਆਪਣੇ ਜੌਹਰ ਵਿਖਾ ਅਤੇ ਪਰਮ ਗਤੀ ਨੂੰ ਪ੍ਰਾਪਤ ਕਰ ਲੈ।
ਸਨਮੁਖ ਰਣ ਮਾਰਨ ਮਰਨ ਅਰਨ ਪੀਠ ਨਾ ਦੇਣਾ,
ਜੰਗ ਵਿੱਚ ਲੜਨਾ, ਸਨਮੁਖ ਹੋ ਕੇ ਮਰ ਜਾਣਾ, ਮਾਰ ਦੇਣਾ, ਵੈਰੀ ਦੇ ਸਾਹਮਣੇ ਹੋ ਕੇ ਲੜਨਾ ਅਤੇ ਜੰਗ ਦੇ ਮੈਦਾਨ ਵਿੱਚ ਪਿੱਠ ਨਾ ਵਿਖਾਉਣੀ।
ਸ਼ੁਭ ਪਦ ਕੋ ਪਰ ਲੋਕ ਮੈਂ ਅਵਨੀ ਮੈਂ ਜਸ ਲੈਣਾ।
ਜਿਹੜੇ ਏਦਾਂ ਦੇ ਯੋਧੇ ਨੇ, ਲੜਦੇ ਨੇ, ਪਿੱਠ ਨਹੀਂ ਦਿੰਦੇ, ਮਰ ਜਾਂਦੇ ਨੇ, ਉਹਨਾਂ ਦਾ ਦੁਨੀਆਂ ਤੇ ਜਸ ਫੈਲਦਾ ਤੇ ਧਰਤੀ ਤੇ ਉਹਨਾਂ ਦਾ ਜਸ ਫੈਲਦਾ ਤੇ ਉਹਨਾਂ ਨੂੰ ਅਖੀਰ ਵਿਚ ਸ਼ੁਭ ਪਦ ਦੀ ਗਤੀ ਪ੍ਰਾਪਤ ਹੁੰਦੀ ਹੈ।
ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ।
ਜੋ ਬਲੀ ਅਜੀਤ ਸਿੰਘ ਹੈ ਨਿਖੰਗ ਮੈਨੇ ਉਹਨੇ ਆਪਣੇ ਜਿਹੜਾ ਧਨੁਖ ਬਾਣ ਨਾਲ ਲਿਆ ਹੈ।
ਬਭੀਖਣ ਨਰੀਖਣ ਸੋ ਤੀਖਣ ਖਤੰਗ ਹੈ।
ਬਭੀਖਣ ਬਹੁਤ ਜਿਆਦਾ ਜੋ ਭੀਖਣ ਹਨ, ਬਹੁਤ ਜਿਆਦਾ ਜੋ ਤਿੱਖੇ ਹਨ ਜਿਹੜੇ ਤੀਰ ਉਹਨੇ ਆਪਣੇ ਪੱਥੇ ਵਿਚ ਭਰੇ ਹੋਏ ਹਨ।
ਪਾਨ ਹੇਮ ਮੁਸ਼ਟ ਸੋ ਕੁਦੰਡ ਹੈ ਕਠੋਰ ਕੋ।
ਗੁਰਮੁਖ ਪਿਆਰਿਓ ਫੜਿਆ ਹੋਇਆ ਇਹ ਕਿਰਪਾਨ, ਜਿਸ ਕਿਰਪਾਨ ਦੀ ਮੁੱਠ ਜਿਹੜੀ ਹੇਮ ਮੈਨੇ ਸੋਨੇ ਦੇ ਨਾਲ ਜੜੀ ਹੋਈ ਮੜੀ ਹੋਈ ਹੈ, ਜਿਹੜਾ ਕੁਦੰਦ ਧਨੁਖ ਹੈ ਬੜਾ ਜਿਆਦਾ ਕਠੋਰ ਹੈ।
ਸਮੂਹ ਆਯੁਦਾਨ ਦੀਰ ਗਾਏ ਕੋਰ ਕੋ।
ਸਾਰੇ ਜਿਹੜੇ ਆਯੁਦਾਨ ਤੋਂ ਭਾਵ ਸ਼ਸਤਰ ਲਏ ਹੋਏ ਨੇ, ਸਾਰੇ ਸ਼ਸਤਰ ਕਮਰ ਕੱਸੇ ਵਿਚ ਸਜਾਏ ਪਏ ਹਨ।
ਦਈ ਪਿਤਾ ਪ੍ਰਦਰਸ਼ਨਾ ਸੋ ਬੰਧਨ ਉਠਾਨ ਕੈ।
ਗੁਰੂ ਪਿਤਾ ਨੂੰ ਪ੍ਰਦਰਸ਼ਨਾ ਲਈਆਂ ਪਹਿਲਾਂ ਚਾਰ ਚੁਫੇਰੇ ਤੇ ਆਖਰ ਵਿਚ ਉਹਨਾਂ ਦੇ ਚਰਨਾਂ ਤੇ ਜਾਣ ਲੱਗਿਆ ਏਦਾਂ ਮੱਥਾ ਟੇਕਿਆ ਹੈ।
ਆਨੰਦ ਤੇ ਬਿਲੰਦ ਨੈਣ ਪ੍ਰਫੁੱਲ ਮਨ ਹੋਏ ਕੈ।
ਬੜੇ ਆਨੰਦ ਵਿਚ ਬੜੇ ਖੁਸ਼ੀ ਦੇ ਨਾਲ ਬੜੇ ਪ੍ਰਫੁੱਲਤ ਹੋਏ ਹਨ।
ਚਲਿਓ ਸੁਪੌਰ ਠੌਰ ਜਥਾ ਮਿਰਦਿੰਗ ਪੈ ਬਿਨਾ।
ਕਹਿੰਦੇ ਏਦਾਂ ਚੱਲਿਆ ਦਰਵਾਜੇ ਨੂੰ ਜਿਵੇਂ ਸ਼ੇਰ ਬਿਨਾ ਭੈ ਤੋਂ, ਬਿਨਾ ਡਰ ਤੋਂ, ਬਿਨਾ ਕਿਸੇ ਝੇਪ ਤੋਂ ਚੱਲਦਾ ਹੈ।
ਵੀਰ ਸੰਗ ਪੰਚ ਪੇਰ ਜਾਏ ਮਾਨ ਕੈ ਮਨਾ।
ਗੁਰੂ ਮਹਾਰਾਜ ਦੀ ਆਗਿਆ ਲੈ ਕੇ ਸਿੰਘ ਵੀ ਜਿਹੜੇ ਉਹ ਨਾਲ ਚੱਲੇ ਹਨ।
ਆਲਮ ਸਿੰਘ ਤਰੇ ਸਭ ਆਯੁਧ ਜਾਤ ਜਸੀ ਰਜਪੂਤ ਪਲੇਰੀ।
ਕਹਿੰਦੇ ਆਲਮ ਸਿੰਘ ਨਾਲ ਚੱਲਿਆ ਜਿਹੜਾ ਰਾਜਪੂਤ ਹੈ, ਜਿਹਦੀ ਜਾਤ ਰਾਜਪੂਤ ਲਿਖੀ ਹੈ।
ਖਾਸ ਮੁਸਾਹਿਬ ਦਾਸ ਗੁਰੂ ਕੋ ਪਾਸ ਰਹਿ ਨਿਤ ਸ੍ਰੀ ਮੁਖ ਹੇਰੀ।
ਇਹ ਜਿਹੜਾ ਆਲਮ ਸਿੰਘ ਹੈ ਖਾਸ ਮੁਸਾਹਿਬ ਹੈ ਸਤਿਗੁਰਾਂ ਦਾ, ਸਲਾਹਕਾਰ ਆ ਸਤਿਗੁਰਾਂ ਦਾ, ਬੜਾ ਨਿਕਟ ਵਰਤੀ ਹੈ ਆਲਮ ਸਿੰਘ। ਸੱਚੇ ਪਾਤਸ਼ਾਹ ਜੀ ਬੜਾ ਇਹਦੇ ਤੇ ਭਰੋਸਾ ਯਕੀਨ ਤੇ ਸਾਰਿਆਂ ਦੇ, ਪਰ ਕੋਈ ਕੋਈ ਨਿਕਟ ਵਰਤੀ ਵੀ ਹੁੰਦਾ, ਖਾਸ ਸੇਵਕ ਹੁੰਦਾ, ਲਾਗੇ ਰਹਿਣ ਵਾਲਾ ਹੁੰਦਾ। ਇਹ ਜਿਹੜਾ ਆਲਮ ਸਿੰਘ ਆ ਸਦਾ ਹੀ ਲਾਗੇ ਰਹਿੰਦਾ ਸੀ ਸਤਿਗੁਰਾਂ ਦੇ, ਜਿੱਥੇ ਵੀ ਕਿਤੇ ਜਾਂਦੇ ਬੈਠਦੇ ਬਰਾਜ ਦੇ ਨਾਲ ਹੀ ਸੱਚੇ ਪਾਤਸ਼ਾਹ ਦੇ ਸਦਾ ਏ ਉੱਥੇ ਰਹਿੰਦਾ, ਸੇਵਾ ਚ ਹਾਜ਼ਰ ਰਹਿੰਦਾ। ਬੜਾ ਜਿਆਦਾ ਸਤਿਗੁਰਾਂ ਦਾ ਇਹਦੇ ਨਾਲ ਸਨੇਹ ਹੈ।
ਬੋਲਣ ਕੇਰ ਬਿਲਾਸ ਕਰੇ ਜਿਹੇ ਆਨੰਦ ਸੰਗ ਚਲਿਓ ਤੇ ਸਵੇਰੀ।
ਕਹਿੰਦੇ ਨੇ ਬੋਲਣ ਦੇ ਬਿਲਾਸ ਹੁੰਦੀ ਆ ਖੁਸ਼ੀ, ਜਦੋਂ ਵੀ ਕਿਤੇ ਸਤਿਗੁਰਾਂ ਨੇ ਹੱਸਣਾ ਵੀ ਹੁੰਦਾ, ਕੋਈ ਏਦਾਂ ਦੇ ਹਾਸੇ ਖੁਸ਼ੀ ਵਾਲੇ ਬਚਨ ਵੀ ਕਰਨੇ, ਉਹ ਵੀ ਫਿਰ ਆਲਮ ਸਿੰਘ ਦੇ ਨਾਲ ਗੁਰਮੁਖ ਪਿਆਰਿਓ ਖੁੱਲ ਕੇ ਸਤਿਗੁਰ ਕਰਦੇ ਸਨ।
ਗੁਰ ਨੰਦਨ ਸੰਗ ਅਨੰਦਤ ਅੰਗ ਜਵਾਹਰ ਸਿੰਘ ਪਟ ਭਾਰੀ।
ਇਹ ਸਤਿਗੁਰਾਂ ਦੇ ਨਾਲ ਹੁਣ ਚੱਲੇ ਨੇ, ਇਕ ਆਲਮ ਸਿੰਘ ਹੈ, ਜਵਾਹਰ ਸਿੰਘ ਹੈ ਜੋ ਬੜਾ ਭਾਰੀ ਸੂਰਮਾ ਹੈ।
ਜਿਵੇਂ ਆਵਤ ਬ੍ਰਿੰਦ ਮਲੇਸ਼ ਚਲੇ ਤਿੰਨ ਸਮੁਖ ਰੋਕ ਬਿਲੋਕ ਅਗਾਰੀ।
ਜਦੋਂ ਚੱਲੇ ਨੇ ਜੰਗ ਦੇ ਵਿਚੋਂ ਬਾਹਰ ਗੁਰਮੁਖ ਪਿਆਰਿਓ, ਜਿੱਥੇ ਮਲੇਸ਼ ਨੇ ਬੜੇ ਜਿਆਦੇ ਤੁਰਕ ਨੇ, ਪਹਾੜੀ ਸੈਨਾ ਹੈ, ਜਿਵੇਂ ਬਾਹਰ ਨੂੰ ਗਏ ਨੇ ਗੜੀ ਦਾ ਦਰਵਾਜਾ ਖੁੱਲਿਆ, ਅੱਗੋਂ ਜਿਹੜੇ ਮਲੇਸ਼ਿਆ ਉਹ ਪਹਿਲਾਂ ਹੀ ਤਿਆਰ ਬੈਠੇ ਸਨ।
ਸਰ ਤੁਮਰ ਸ਼ੋਰਤ ਭੰਗਨ ਤੂਰਨ ਗੇਰ ਦੜਾ ਦੜ ਭੂਮ ਮਜਾਰੀ।
ਜਾਂਦਿਆਂ ਸਾਰੀ ਜਿਹੜੇ ਸਰ ਤੀਰ ਛੱਡਣ ਲੱਗੇ, ਤੀਰ ਚੱਲਣ ਲੱਗੇ ਨੇ, ਦੁਸ਼ਮਣ ਦੜਾ ਦੜ ਜ਼ਮੀਨ ਦੇ ਉੱਤੇ ਡਿੱਗਦੇ ਜਾਂਦੇ ਹਨ।
ਮੁਖ ਬੋਲਤ ਸ੍ਰੀ ਗੁਰਦੇਵ ਫਤਿਹ ਕਹੋ ਤਰਾਸ ਬਹੀਨ ਚਲੇ ਅਰੀ ਮਾਰੀ।
ਸਤਿਗੁਰਾਂ ਦੇ ਮੂੰਹ ਚੋਂ ਬਚਨ ਕੀਤੇ ਫਤਿਹ ਬੁਲਾਈ, ਬਿਨਾਂ ਤਰਾਸ ਤੋਂ ਬਿਨਾਂ ਡਰ ਤੋਂ ਦੁਸ਼ਮਣਾਂ ਦੇ ਸਾਹਮਣੇ ਗਏ ਹਨ।
ਧਿਆਨ ਸਿੰਘ ਔਰ ਧਿਆਨ ਗੁਰ ਬਰਿਓ ਅਰਨ ਮੈਂ ਦੌਰ।
ਧਿਆਨ ਸਿੰਘ ਜਿਨ੍ਹੇ ਹਿਰਦੇ ਚ ਗੁਰੂ ਦਾ ਹੀ ਧਿਆਨ ਧਰਿਆ, ਏਦਾਂ ਜਾ ਕੇ ਉਹ ਵੈਰੀਆਂ ਦੇ ਵਿਚ ਵੜਿਆ ਹੈ।
ਠੌਰ ਠੌਰ ਹਲ ਚਲ ਪਰੀ ਗੁਰਸੁਤ ਤੇ ਬੜ ਰੌਰ।
ਕਹਿੰਦੇ ਨੇ ਪਤਾ ਲੱਗ ਗਿਆ ਲੋਕਾਂ ਨੂੰ ਵੀ ਗੁਰੂ ਦਾ ਪੁੱਤਰ ਆਇਆ ਹੁਣ ਜੰਗ ਦੇ ਮੈਦਾਨ ਵਿਚ, ਚਾਰ ਚੁਫੇਰੇ ਰੌਲਾ ਪੈ ਗਿਆ, ਹਲਚਲ ਮਚ ਗਈ। ਜਦੋਂ ਸਿੰਘ ਗਏ ਨੇ, ਥੋੜੇ ਜੇ ਸਿੰਘ ਸਨ ਜੰਗ ਦੇ ਮੈਦਾਨ ਵਿਚ, ਵਿਚ ਉਹਨਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਹੈ, ਤੁਰਕ ਜਿਹੜੇ ਨੇ ਉਹ ਵੀ ਵਾਰ ਕਰਨ ਲੱਗੇ, ਦੁਸ਼ਮਣ ਸੈਨਾ ਵੀ ਪ੍ਰਹਾਰ ਕਰਨ ਲੱਗੀ, ਸਿੰਘਾਂ ਨੇ ਵੀ ਤੀਰ ਭਰ ਭਰ ਕੇ ਵੈਰੀਆਂ ਵੱਲ ਚਲਾਉਣੇ ਸ਼ੁਰੂ ਕੀਤੇ। ਹਲਾ ਚਲ ਜੀ ਮਚ ਗਈ, ਰੌਲਾ ਗੌਲਾ ਮਚ ਗਿਆ, ਜਿਵੇਂ ਖਲੋਤਾ ਹੋਇਆ ਪਾਣੀ ਫੇਰ ਚੰਚਲ ਹੋ ਜਾਂਦਾ ਹੈ।
ਸੁੱਖਾ ਸਿੰਘ ਤੁਫੰਗ ਲੈ ਨਾ ਬਰੂਦ ਗੁਲਕਾਨਾ।
ਕਹਿੰਦੇ ਗੁਰਮੁਖ ਪਿਆਰਿਓ ਵੇਖੋ, ਸਿੰਘਾਂ ਦੇ ਕੋਲ ਨਾ ਬਰੂਦ ਹੈ ਨਾ ਗੋਲੀਆਂ ਹਨ, ਵੇਖੋ ਕੌਤਕ ਦੀ ਗੱਲ। ਤੁਸੀਂ ਅੱਜ ਯੂਟਿਊਬ ਖੋਲ ਕੇ ਜਾਂ ਹੋਰ ਲੋਕਾਂ ਦਾ ਪ੍ਰਚਾਰ ਜਿਹੜਾ ਪਤਾ ਨੀ ਕਿਹੜੀਆਂ ਕਸਵੱਟੀਆਂ ਤੇ ਉਹ ਲਾ ਕੇ ਤੇ ਗੁਰ ਇਤਿਹਾਸ ਨੂੰ ਹੁਣ ਸਿੱਧ ਕਰਨਾ ਚਾਹੁੰਦੇ ਨੇ, ਪਰਖਣਾ ਚਾਹੁੰਦੇ ਨੇ। ਅੱਜ ਦੀਵਾਨ ਸੀ ਇੱਕ ਪਿੰਡ ਵਿੱਚ ਤੇ ਉੱਥੇ ਮੈਂ ਬੇਨਤੀ ਗੁਰਮੁਖ ਪਿਆਰਿਓ ਕੀਤੀ ਇਹੋ, ਕਹਿੰਦੇ ਜੀ ਕੋਈ ਮਠਿਆਈ ਨੀ ਝੜੀ। ਲੋਕੀ ਕਹਿੰਦੇ ਆ ਇਹ ਮਿਸ਼ਨਰੀ ਵੀ ਕੋਈ ਮਠਿਆਈ ਨੀ ਝਾੜੀ, ਗੁਰੂ ਨਾਨਕ ਨੇ ਸਭ ਕਰਾਮਾਤਾਂ ਕੋਈ ਨਹੀਂ, ਗੁਰੂ ਨਾਨਕ ਸਾਡੇ ਵਾਂਗੂ ਹੀ ਇੱਕ ਆਮ ਇਨਸਾਨ ਸਨ। ਗੁਰਮੁਖ ਪਿਆਰਿਓ ਜੇ ਇਹ ਗੱਲਾਂ ਲੋਕ ਕਰਨਗੇ ਤੇ ਗੁਰਬਾਣੀ ਤੋਂ ਵੀ ਉਹਨਾਂ ਨੂੰ ਮੂੰਹ ਮੋੜਨਾ ਪਵੇਗਾ। ਉਹ ਲੋਕ ਕਹਿੰਦੇ ਨੇ ਵੀ ਸੂਰਜ ਪ੍ਰਕਾਸ਼ ਵੀ ਜਿਹੜਾ ਨਾ ਇੱਕ ਇਨਸਾਨ ਨੇ ਲਿਖਿਆ ਤੇ ਇਹ ਵੀ ਅਸੀਂ ਨਹੀਂ ਮੰਨਦੇ। ਗੁਰਮੁਖ ਪਿਆਰਿਓ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਅੰਮ੍ਰਿਤਸਰ ਦਾ ਇੱਕ ਰੰਗਰੇਟਾ ਸਿੰਘ ਹੈ, ਉਹਨੇ ਇਹ ਦੋਹਰਾ ਲਿਖਿਆ। ਉਸ ਬੰਦੇ ਨੇ ਲਿਖਿਆ, ਜੇ ਬੰਦਿਆਂ ਦੀਆਂ ਗੱਲਾਂ ਕਵੀਆਂ ਦੀਆਂ ਗੱਲਾਂ ਨਾ ਇਹ ਦਸਮ ਗ੍ਰੰਥ ਵਿੱਚ ਹੈ ਨਾ ਇਹ ਆਦਿ ਗ੍ਰੰਥ ਵਿੱਚ ਹੈ, ਕਿਤੇ ਵੀ ਇਹ ਹੋਰ ਨਹੀਂ ਲਿਖਿਆ ਹੋਇਆ, ਉਸ ਰੰਗਰੇਟੇ ਨੇ ਇਹ ਸ਼ਬਦ ਲਿਖੇ ਨੇ ਵੀ ਆਗਿਆ ਪਈ ਅਕਾਲ ਕੀ ਉਹਦੇ ਮਨ ਦੀ ਤੇ ਮਾਣ ਕੋਸ਼ ਪੜੋ। ਤੇ ਮਾਣ ਕੋਸ਼ ਵਾਲਾ ਭਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ ਵੀ ਇਹ ਜਿਹੜਾ ਦੋਹਰਾ ਲਿਖਿਆ ਨਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਜਿਹੜੇ ਸੰਨ ਵਿੱਚ ਇਹ ਬੰਦਾ ਕਹਿੰਦਾ ਪਿਆ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਬਹਿ ਕੇ ਉਚਾਰਿਆ, ਉਸ ਸਾਲ ਵਿੱਚ ਤੇ ਸੱਚੇ ਪਾਤਸ਼ਾਹ ਉੱਥੇ ਗਏ ਹੀ ਨਹੀਂ, ਇਸ ਕਰਕੇ ਮੈਂ ਇਹਨੂੰ ਖੰਡਨ ਕਰਦਾ। ਇਹ ਭਾਈ ਕਾਨ ਸਿੰਘ ਨਾਭਾ ਮਾਨਕੋਸ਼ ਵਿੱਚ ਲਿਖਦੇ ਨੇ। ਗੁਰਮੁਖ ਪਿਆਰਿਓ ਜੇ ਕਰਾਮਾਤਾਂ ਨੂੰ ਨਹੀਂ ਮੰਨਦੇ, ਭਗਤ ਨਾਮਦੇਵ ਜੀ ਬਹਿ ਗਏ ਦੇਹਰੋ ਦੇ ਅੱਗੇ ਮਸਤੀ ਵਿੱਚ ਆ ਕੇ ਆਪਣੀਆਂ ਜਿਹੜੀਆਂ ਉਹਨਾਂ ਖੜਾਵਾਂ ਪਾਈਆਂ ਸੀ ਜਾਂ ਜੋੜੇ ਪਾਏ ਸੀ ਉਹੀ ਵਜਾਉਣ ਲੱਗ ਪਏ, ਮੰਦਰ ਚੋਂ ਪੰਡਿਤ ਨਿਕਲੇ ਪੁਜਾਰੀ ਉਹਨਾਂ ਮਾਰਿਆ ਕੁੱਟਿਆ ਘਸੁੰਨ ਮਾਰੇ, ਨਿਕਲ ਜਾ ਇੱਥੋਂ ਕੀ ਕਰਦਾ ਪਿਆ। ਤੇ ਭਗਤ ਨਾਮਦੇਵ ਮਸਤੋਂ ਜਾ ਕੇ ਪਿਛਲੇ ਬੰਨੇ ਬਹਿ ਗਏ ਉਹਦੇ ਮੰਦਰ ਦੇ, ਉੱਥੇ ਬਹਿ ਕੇ ਗਾਉਣ ਲੱਗ ਪਏ। ਮਸਤੀ ਦੇ ਵਿੱਚ ਸੱਚੀ ਬੰਦਗੀ ਅੰਦਰੋਂ ਧੁਨ ਜੁੜੀ ਸੀ ਤੇ ਵੇਖੋ ਕਰਾਮਾਤ, ਵੇਖੋ ਰੱਬ ਦੀ ਕੁਦਰਤ। ਅੱਜ ਵੀ ਉਹ ਜਿਹੜਾ ਮੰਦਰ ਆ ਨਾ, ਉਹ ਮੰਦਰ ਏਦਾਂ ਘੁੰਮ ਕੇ ਜਿਹੜਾ ਦਰਵਾਜ਼ਾ ਸੀ ਜਿੱਥੇ ਭਗਤ ਨਾਮਦੇਵ ਜੀ ਬੈਠੇ ਉਸ ਪਾਸੇ ਉਹਦਾ ਬੂਹਾ ਹੋ ਗਿਆ, ਅੱਜ ਵੀ ਉਦਾਂ ਦਾ ਉਦਾਂ ਹੀ ਆ। ਜਿਵੇਂ ਦਰਬਾਰ ਸਾਹਿਬ ਜਾਈਏ ਤੇ ਪੁਲ ਦੇ ਉੱਤੋਂ ਦੀ ਲੰਘ ਕੇ ਛੋਟਾ ਜਿਹਾ ਪੁਲ ਤੇ ਫਿਰ ਦਰਬਾਰ ਸਾਹਿਬ ਜਾਈਦਾ ਨਾ, ਇਸੇ ਤਰ੍ਹਾਂ ਉਹ ਮੰਦਰ ਵੀ ਪਾਣੀ ਚ ਬਣਿਆ ਸੀ, ਚਾਰ ਸਫੇਰੇ ਸਰੋਵਰ ਹੈ, ਹੁਣ ਉਹਦੇ ਵਿੱਚ ਪਾਣੀ ਨਹੀਂ ਭਰ ਸਕਦੇ ਕਿਉਂਕਿ ਉਹ ਮੰਦਰ ਘੁੰਮ ਗਿਆ, ਉਹਦਾ ਦਰਵਾਜ਼ਾ ਪਿਛਲੇ ਬੰਨੇ ਚਲੇ ਗਿਆ, ਉਹਨੂੰ ਸਰੋਵਰ ਨੂੰ ਸੁੱਕਾ ਰੱਖਣਾ ਪੈਂਦਾ, ਪਿੱਛੋਂ ਦੀ ਜਾ ਕੇ ਉਹਦੇ ਅੰਦਰ ਵੜਦੇ ਨੇ। ਦਰਵਾਜ਼ਾ ਨਹੀਂ, ਪਿਛਲੇ ਬੰਨੇ ਹੋ ਗਿਆ, ਮੰਦਰ ਘੁੰਮ ਗਿਆ, ਕੀ ਇਹ ਕਰਾਮਾਤ ਨਹੀਂ? ਗੁਰਬਾਣੀ ਚ ਲਿਖਿਆ ਮ੍ਰਿਗਸ਼ਾਲਾ ਪੇ ਬੈਠੇ ਕਬੀਰ, ਭਗਤ ਕਬੀਰ ਨੂੰ ਜੰਜੀਰਾਂ ਨਾਲ ਜਕੜ ਕੇ ਨਦੀ ਵਿੱਚ ਸੁੱਟ ਦਿੱਤਾ, ਪਰ ਉਹ ਡੁੱਬੇ ਨਹੀਂ, ਪਾਣੀ ਦੇ ਉੱਤੇ ਤੈਰਨ ਲੱਗ ਪਏ। ਪਾਣੀ ਦੇ ਉੱਤੇ ਉਹ ਤੈਰਦੇ ਪਏ ਨੇ, ਭਾਰੀ ਸੰਗਲਾਂ ਚ ਬੱਝੇ ਹੋਏ, ਹਾਥੀ ਦੇ ਅੱਗੇ ਸੁੱਟਿਆ, ਹਾਥੀ ਭੱਜ ਕੇ ਚੀਕਾਂ ਮਾਰਨ ਲੱਗ ਪਿਆ। ਗਾਂ ਨੂੰ ਜਿੰਦੀ ਕੀਤਾ, ਕਹਿੰਦੇ ਭਗਤ ਨਾਮਦੇਵ ਜੀ ਨੇ ਆਖਿਆ ਜਦੋਂ ਭਗਵਾਨ ਹਾਜ਼ਰ ਹੋਏ ਨਾ ਉੱਥੇ, ਸਾਤ ਘੜੀ ਜਬ ਬੀਤੀ ਸੁਣੀ, ਅਜ ਹੂ ਨਾ ਆਏ ਤ੍ਰਿਭਵਨ ਤਣੀ, ਪਾਖਨ ਤਨ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਗੋਬਿੰਦ ਆਇਆ ਗਰੁੜ ਤੇ ਚੜ ਕੇ ਤੇ ਭਗਤ ਨਾਮਦੇਵ ਨੂੰ ਆਖਿਆ ਭਗਵਾਨ ਵਿਸ਼ਨੂੰ ਨੇ, ਕਹੋ ਤਾ ਤਰਨੇ ਕੋਡੀ ਕਰੋ, ਕਵੇ ਤਾਂ ਮੈਂ ਧਰਤੀ ਪੁੱਠੀ ਕਰਦਿਆ, ਕਹੋ ਤਾਂ ਲੈ ਕਰ ਉਪਰ ਦਰੋ, ਜੇ ਆਖੇ ਤੇ ਮੈਂ ਹੱਥ ਉੱਤੇ ਰੱਖ ਲੈਣਾ, ਕਹੇ ਤਾਂ ਮੋਈ ਗਾਉਂ ਦੇ ਹੋ ਜੀਆ, ਜੇ ਆਖੇ ਤਾਂ ਮੈਂ ਮਰੀ ਗਾਂ ਜਿੰਦੀ ਕਰ ਦੇਣਾ। ਉਹਨੇ ਆਖਿਆ ਗਾਂ ਹੀ ਜਿੰਦੀ ਕਰ ਦੋ ਮਰੀ। ਗੁਰਮੁਖ ਪਿਆਰਿਓ ਗਾਂ ਮਰੀ ਹੋਈ ਜਿੰਦੀ ਕੀਤੀ, ਗੁਰਬਾਣੀ ਚ ਲਿਖਿਆ। ਜੇ ਅੱਜ ਇਹਨਾਂ ਗੱਲਾਂ ਨੂੰ ਖੰਡਨ ਕਰਾਂਗੇ, ਇੱਕ ਸਾਡੀ ਦੁਨੀਆ ਹੈ, ਇੱਕ ਅਧਿਆਤਮਵਾਦ ਦੀ ਦੁਨੀਆ, ਇੱਕ ਪਰਮੇਸ਼ਰ ਦੀ ਦੁਨੀਆ। ਲਿਖਿਆ ਨਾ ਨਾਨਕ ਪ੍ਰਕਾਸ਼ ਵਿੱਚ, ਗੁਰੂ ਨਾਨਕ ਇੱਕ ਘਰੇ ਗਏ, ਗਰੀਬ ਸਿੱਖਾਂ ਦਾ ਘਰ ਸੀ, ਪ੍ਰਸ਼ਾਦਾ ਛਕਣਾ ਸੀ ਭਾਈ ਮਰਦਾਨੇ ਨੇ, ਸ਼ਾਮ ਜਦੋਂ ਪੈ ਗਈ ਗੁਰਮੁਖ ਪਿਆਰਿਓ ਘਰੇ ਪਹੁੰਚੇ, ਉਹ ਦੋਵੇਂ ਜਾਣੇ ਬੈਠੇ, ਨਿਗਾਹ ਜਿਹਾ ਮੁੰਡਾ ਖੇਡਦਾ ਫਿਰੇ, ਬੜੀ ਖੁਸ਼ੀ ਹੋਈ ਵੀ ਸਤਿਗੁਰ ਸਾਡੇ ਘਰ ਆਏ, ਪ੍ਰਸ਼ਾਦਾ ਛਕਾਵਾਂਗੇ।
ਇਸ਼ਨਾਨ ਪਾਣੀ ਕੀਤਾ ਸਤਿਗੁਰਾਂ, ਭਾਈ ਮਰਦਾਨੇ ਬੈਠੇ, ਬੀਬੀ ਪ੍ਰਸ਼ਾਦਾ ਬਣਾਉਣ ਲੱਗੀ। ਬਣਾਉਂਦਿਆਂ ਬਣਾਉਂਦਿਆਂ ਲਿਖਿਆ ਵੀ ਬੱਚਾ ਕਿਸੇ ਤਰ੍ਹਾਂ ਅੱਗ ਚ ਜਾ ਪਿਆ, ਮਰ ਗਿਆ। ਉਹ ਮਾਂ ਨੇ ਓਦਾਂ ਹੀ ਸਾਂਭ ਕੇ ਵਲੇਟ ਕੇ ਰੱਖਤਾ ਵੀ ਰੋਟੀ ਪਹਿਲਾਂ ਖਵਾਲਾਂ ਪ੍ਰਸ਼ਾਦਾ, ਜੇ ਰੋਣ ਲੱਗ ਪਈ ਤੇ ਸੇਵਾ ਨਹੀਂ ਮਿਲਣੀ। ਮੁੰਡਾ ਪਿਛਲੇ ਕਮਰੇ ਚ ਰੱਖ ਕੇ ਉਹਨੇ ਫੇਰ ਨਹਾ ਕੇ ਦਾਲ ਬਣਾਈ ਸੀ, ਫਿਰ ਆਟਾ ਗੁੰਨਿਆ, ਰੋਟੀਆਂ ਪਕਾਈਆਂ। ਜਦੋਂ ਪ੍ਰਸ਼ਾਦਾ ਛਕਾਉਣ ਲੱਗੀ ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਬੀਬਾ ਤੇਰਾ ਬੱਚਾ ਸੀ ਨਿਗਾਹ ਜਿਹਾ ਖੇਡਦਾ ਫਿਰਦਾ, ਸੱਚੇ ਪਾਤਸ਼ਾਹ ਸੌ ਗਿਆ ਉਹ ਤਾਂ ਨਹੀਂ। ਬੀਬਾ ਉਹਨੂੰ ਆਵਾਜ਼ ਮਾਰ ਲੈ, ਉਹਨੂੰ ਆਵਾਜ਼ ਮਾਰ ਤੇ ਆਪਾਂ ਇਕੱਠੇ ਬਹਿ ਕੇ ਪ੍ਰਸ਼ਾਦਾ ਛਕ ਲੈਨੇ ਆ। ਸੱਚੇ ਪਾਤਸ਼ਾਹ ਨਹੀਂ, ਉਹ ਸੁੱਤਾ ਹੋਇਆ, ਜਦੋਂ ਉੱਠੇਗਾ ਤੁਸੀਂ ਪ੍ਰਸ਼ਾਦਾ ਛਕ ਲਓ, ਮੈਂ ਆਪੇ ਉਹਨੂੰ ਦੁੱਧ ਪਿਆ ਦਾਂਗੀ, ਰੋਟੀ ਖਵਾ ਦਾਂਗੀ, ਤੁਸੀਂ ਛਕ ਲਓ। ਗੁਰਮੁਖ ਪਿਆਰਿਓ, ਗਰੀਬ ਨਵਾਜ ਨੇ ਫੇਰ ਆਖਿਆ, ਬੀਬਾ ਆਵਾਜ਼ ਤੇ ਮਾਰ, ਤੁਸੀਂ ਤਿੰਨ ਜਾਣੇ ਜੇ ਤਿੰਨੇ ਬਹਿ ਜਾਓ, ਪਤਾ ਨੀ ਫੇਰ ਕਦੋਂ ਅਸੀਂ ਆਉਣਾ ਕਿ ਨਹੀਂ ਆਉਣਾ। ਲਿਆ ਬੱਚਾ ਵੀ ਲਾਗੇ ਬਹਿ ਜਾਏਗਾ, ਮੇਰਾ ਜੀ ਕਰਦਾ, ਕਿੱਡਾ ਸੋਹਣਾ ਸੀ ਮੁੰਡਾ ਤੇਰਾ। ਮਾਂ ਦੀਆਂ ਅੰਦਰਾਂ ਨੂੰ ਰੁੱਗ ਭਰਿਆ ਗਿਆ, ਮਹਾਰਾਜ ਮੇਰੀ ਆਵਾਜ਼ ਨਹੀਂ ਸੁਣਦਾ, ਸੱਚੇ ਪਾਤਸ਼ਾਹ ਮੇਰੀ ਨਹੀਂ ਆਵਾਜ਼ ਸੁਣਦਾ। ਹੁਣ ਮਾਂ ਸੀ, ਉਹਨੇ ਦੱਸਿਆ ਵੀ ਨਹੀਂ ਕਿਸੇ ਨੂੰ ਵੀ ਮੇਰਾ ਪੁੱਤ ਮਰ ਗਿਆ, ਘਰ ਵਾਲੇ ਨੂੰ ਵੀ ਨਹੀਂ ਦੱਸਿਆ। ਰੋ ਪਈ ਅੰਦਰ ਇੱਕ ਵਾਰੀ ਜਿਵੇਂ ਬੁਲੇਟ ਫਿਰ ਜਾਂਦਾ, ਕਹਿੰਦੀ ਸੱਚੇ ਪਾਤਸ਼ਾਹ ਮੇਰੀ ਨਹੀਂ ਆਵਾਜ਼ ਸੁਣਦਾ, ਤੇ ਡਾਡੀ ਲੰਮੀ ਏ ਉਹਦੀ ਪਰਵਾਜ਼ ਹੋ ਗਈ, ਉਹਦੇ ਵਾਸਤੇ ਅੱਜ ਮੈਂ ਹੋਈ ਗੂੰਗੀ, ਤੇ ਮੇਰੀ ਆਵਾਜ਼ ਦੀ ਬੰਦ ਆਵਾਜ਼ ਹੋ ਗਈ। ਲਾਲਾ ਨਾਮ ਉਹਦਾ ਤੇ ਮੇਰਾ ਲਾਲ ਸੋਹਣਾ, ਲਾਲਾ ਨਾਮ ਉਹਦਾ ਤੇ ਮੇਰਾ ਲਾਲ ਸੋਹਣਾ, ਰੌਣਕ ਵੇੜੇ ਦੀ ਅੱਖਾਂ ਦਾ ਨੂਰ ਸੀ, ਤੇ ਕੁਝ ਨੀ ਵੇਖਿਆ ਉਹਨੇ ਜਹਾਨ ਉੱਤੇ, ਤੇ ਹੋਣੀ ਲੈ ਗਈ ਬੇਕਸੂਰ ਸੀ। ਮਹਾਰਾਜ ਮੇਰੀ ਆਵਾਜ਼ ਨਹੀਂ ਸੁਣਦਾ, ਮੇਰੇ ਅੱਖਿਆਂ ਨਾ ਬੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਮੇਰੇ ਅੱਖਿਆਂ ਨਾ ਬੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਸੋਨਾ ਲਾਲ ਅੱਖਿਆਂ ਤੇ ਭੱਜ ਕੈਸੀ ਆਉਂਦਾ, ਕਰਦਾ ਨਾ ਦੇਰ ਆਕੇ ਗਲੇ ਬਾਵਾਂ ਪਾਵਦਾ, ਬੂਆ ਢੋਲਿਆ ਨਾ ਖੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਮੇਰੇ ਅੱਖਿਆਂ ਨਾ ਬੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਹੋਈਆਂ ਨੀ ਮਾਣੀ ਮੈਂ ਤੇ ਨੇਤਾ ਨੀ ਬਣ ਰਹਿ ਗਈ, ਮਜਬੂਰ ਮਾਂ ਮੈਂ ਥੱਕ ਹਾਰ ਬਹਿ ਗਈ, ਹੋਈਆਂ ਨੀ ਮਾਣੀ ਤੇ ਨੇਤਾ ਨੀ ਬਣ ਰਹਿ ਗਈ, ਮਜਬੂਰ ਮਾਂ ਮੈਂ ਥੱਕ ਹਾਰ ਬਹਿ ਗਈ, ਮੇਰੇ ਸਾਵਾਂ ਨੂੰ ਵਰੋਲੇ ਪਿਆ ਸਾਵਾਂ ਨੂੰ ਵਰੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਮੇਰੇ ਅੱਖਿਆਂ ਨਾ ਬੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ, ਲੱਗਦਾ ਪਿਆਰਾ ਮੈਨੂੰ ਸਾਰੇ ਹੀ ਜਹਾਨ ਤੋਂ, ਲੱਗਦਾ ਪਿਆਰਾ ਮੈਨੂੰ ਸਾਰੇ ਹੀ ਜਹਾਨ ਤੋਂ, ਟੁਕੜਾ ਉਹ ਦਿਲ ਦਾ ਤੇ ਪਿਆਰਾ ਮੈਨੂੰ ਜਾਣ ਤੋਂ, ਟੁਕੜਾ ਉਹ ਦਿਲ ਦਾ ਤੇ ਪਿਆਰਾ ਮੈਨੂੰ ਜਾਣ ਤੋਂ,
ਦਿਲ ਖਾਵੇ ਡੱਕੋ ਡੋਲੇ ਸੱਚੇ ਪਾਤਸ਼ਾਹ, ਦਿਲ ਖਾਵੇ ਡੱਕੋ ਡੋਲੇ ਸੱਚੇ ਪਾਤਸ਼ਾਹ, ਕਮਾਲ ਜਿਵੇਂ ਲਾਲ ਖੁਸਿਆ ਮੇਰੇ ਆਖਿਆ ਨਾ ਬੋਲੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਹੜੀ ਗੱਲੋਂ ਰੁੱਸਿਆ। ਸਤਿਗੁਰ ਕਹਿੰਦੇ ਜੇ ਤੇਰੇ ਆਖਿਆ ਨੀ ਬੋਲਦਾ ਫਿਰ ਮੇਰੇ ਲਾਗੇ ਬਹਿ ਜਾ। ਉਹਦੇ ਘਰ ਵਾਲੇ ਨੂੰ ਬਾਲਿਆ, ਬੀਬੀ ਵੀ ਬਹਿ ਗਈ, ਪ੍ਰਸ਼ਾਦਾ ਪਾ ਕੇ ਰੱਖਿਆ। ਸਤਿਗੁਰਾਂ ਫਿਰ ਆਵਾਜ਼ ਮਾਰੀ, ਕਹਿੰਦੇ ਮੈਂ ਆਵਾਜ਼ ਮਾਰਦਾ। ਗਰੀਬ ਨਵਾਜ ਨੇ ਉਹਦਾ ਨਾਮ ਲਿਆ ਗੁਰਮੁਖ ਪਿਆਰਿਓ, ਨਾਮ ਲੈ ਕੇ ਸਤਿਗੁਰਾਂ ਨੇ ਆਵਾਜ਼ ਮਾਰੀ, ਲਾਲਾ ਉਹਦਾ ਨਾਮ ਲਿਖਿਆ। ਭਾਈ ਸੰਤੋਖ ਸਿੰਘ ਨੇ ਸੂਰਜ ਨਾਨਕ ਪ੍ਰਕਾਸ਼ ਵਿੱਚ ਕਥਾ ਆਈ ਹੈ, ਗੁਰੂ ਨਾਨਕ ਪਾਤਸ਼ਾਹ ਫਿਰ ਉੱਚੀ ਦੇ ਕੇ ਨਾ ਆਵਾਜ਼ ਮਾਰਦੇ ਨੇ ਜਿਹੜੀ ਪਿਛਲੇ ਕਮਰੇ ਤੱਕ ਜਿਵੇਂ ਪਹੁੰਚ ਜਾਂਦੀ। ਤੇ ਲਾਲਾ ਆਖ ਕੇ ਗੁਰਾਂ ਨੇ ਆਵਾਜ਼ ਮਾਰੀ, ਲਾਲਾ ਆਖ ਕੇ ਗੁਰਾਂ ਨੇ ਆਵਾਜ਼ ਮਾਰੀ, ਆਹੋ ਬੇਟਾ ਜੀ ਭੋਜਨ ਨੂੰ ਖਾਓ ਆ ਕੇ, ਤੇ ਤੇਰੀ ਮਾਂ ਹੈ ਵੇਖੀ ਉਦਾਸ ਹੋਈ, ਤੇ ਤੇਰੀ ਮਾਂ ਹੈ ਵੇਖੀ ਉਦਾਸ ਹੋਈ, ਤੇ ਸੋਨਾ ਮੁਖੜਾ ਲਾਲ ਵਿਖਾਓ ਆ ਕੇ। ਜਦੋਂ ਆਵਾਜ਼ ਗਈ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਉਹਦੇ ਕੰਨਾਂ ਤੱਕ, ਆਵਾਜ਼ ਹੀ ਸੁਣਦਿਆਂ ਬੱਚੇ ਚ ਜਾਨ ਪੈ ਗਈ, ਉਸੇ ਵੇਲੇ ਹੀ ਦੌੜਿਆ ਆਵਦਾ ਏ, ਤੇ ਮਾਂ ਖੁਸ਼ੀ ਚ ਹੰਝੂ ਵਹਾਉਣ ਲੱਗੀ, ਤੇ ਲਾਲਾ ਆਣ ਗੱਲ ਵਕੜੀ ਭਾਵਦਾ। ਮਾਂ ਰੋਣ ਲੱਗ ਪਈ, ਇਹ ਤੇ ਮਰਿਆ ਹੋਇਆ ਮੈਂ ਛੱਡ ਕੇ ਆਈ ਸਾਂ, ਮਰੇ ਹੋਏ ਨੂੰ ਵਲੇਟ ਕੇ ਰੱਖ ਆਈ ਸਾਂ, ਜਿੰਦਾ ਕਿਵੇਂ ਹੋ ਗਿਆ। ਗੁਰਮੁਖ ਪਿਆਰਿਓ, ਗੁਰੂ ਦੀ ਆਵਾਜ਼ ਵਿੱਚ ਅੰਮ੍ਰਿਤ, ਨੈਣਾ ਵਿੱਚ ਅੰਮ੍ਰਿਤ। ਗੁਰਬਾਣੀ ਚ ਲਿਖਿਆ, ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਰਤਿਆਂ ਨੂੰ ਮਿਲਾਇਆ ਮ੍ਰਿਤਕ ਕਉ ਜੀਵਾਲਣ ਹਾਰ। ਮਰਿਆ ਹੋਇਆ ਵਿੱਚ ਜ਼ਿੰਦਗੀ ਪਾਉਣ ਵਾਲਾ ਸਤਿਗੁਰੂ, ਜੇ ਅਸੀਂ ਕਰਾਮਾਤਾਂ ਨੂੰ ਅੱਜ ਨਾ ਮੰਨਾਂਗੇ ਸਾਨੂੰ ਗੁਰਬਾਣੀ ਤੋਂ ਮੂੰਹ ਮੋੜਨਾ ਪਏਗਾ। ਗੁਰਬਾਣੀ ਵਿੱਚ ਗੁਰਮੁਖ ਪਿਆਰੇ ਉਹ ਲਿਖਿਆ, ਜਿਹੜੀ ਦੁਨੀਆਂ ਦੀ ਕਸਵੱਟੀ ਉੱਤੇ ਗੱਲਾਂ ਨਹੀਂ ਪੂਰੀਆਂ ਉਤਰ ਸਕਦੀਆਂ, ਦੁਨੀਆਂ ਦੀ ਕਸਵੱਟੀ ਉੱਤੇ ਨਹੀਂ ਅਸੀਂ ਨਾਪ ਤੋਲ ਸਕਦੇ, ਉਹ ਗੱਲਾਂ ਗੁਰਬਾਣੀ ਚ ਸਤਿਗੁਰਾਂ ਨੇ ਲਿਖੀਆਂ ਜਿਹੜੀਆਂ ਅਣਹੋਣੀਆਂ ਸਤਿਗੁਰੂ ਉਹ ਵੀ ਕਰ ਦਿੰਦਾ। ਹਾਥੀ ਮਰ ਗਿਆ, ਗੁਰੂ ਨਾਨਕ ਨੇ ਗਰੀਬ ਜਾਣ ਕੇ ਉਹਦਾ ਹਾਥੀ ਜਵਾਇਆ। ਮੁੰਡਾ ਮਰ ਗਿਆ, ਚਿਖਾ ਬਲਦੀ ਪਈ ਏ, ਮਾਂ ਰੋਂਦੀ ਏ। ਗੁਰੂ ਰਾਮ ਸਿੰਘ ਨੇ ਜਾ ਕੇ ਲੱਕੜਾਂ ਪਰੇ ਕੀਤੀਆਂ, ਬਾਹਰ ਕੱਢਿਆ। ਸਤਿਗੁਰ ਕਹਿੰਦੇ ਇਹ ਤੇ ਜੀਂਦਾ, ਇੱਕ ਮਸਤਾਨਾ ਭੱਜ ਕੇ ਆਵੇ। ਸਤਿਗੁਰ ਆਖਿਆ ਪਰੇ ਮਰ ਜਾ ਕੇ ਡੁੱਬ ਮਰ, ਉਹਨੇ ਖੂਹ ਚ ਛਾਲ ਮਾਰਤੀ ਮਰ ਗਿਆ। ਤੇ ਕਿਸੇ ਨੇ ਜਾ ਕੇ ਆਖਿਆ ਸੱਚੇ ਪਾਤਸ਼ਾਹ ਜਿਹਨੂੰ ਤੁਸੀਂ ਆਖਿਆ ਸੀ ਨਾ ਪਰੇ ਡੁੱਬ ਮਰ, ਉਹ ਖੂਹ ਚ ਡੁੱਬ ਕੇ ਮਰ ਗਿਆ ਜੀ। ਗੁਰੂ ਰਾਮ ਸਿੰਘ ਕਹਿੰਦੇ ਚਲੋ ਜਾ ਕੇ ਵੇਖੋ ਕੱਢੋ। ਜਦੋਂ ਉਹਨੂੰ ਵੇਖਿਆ, ਗੁਰੂ ਰਾਮ ਸਿੰਘ ਜੀ ਕਹਿਣ ਲੱਗੇ ਪਾਣੀ ਵਿੱਚ ਡੁੱਬਿਆ ਨੀ ਮਰਦੇ ਹੁੰਦੇ, ਪਾਣੀ ਚ ਡੁੱਬਿਆ ਨੀ ਬੰਦਾ ਮਰਦਾ, ਕੱਢੋ ਬਾਹਰ। ਕਿੰਨੇ ਘੰਟਿਆਂ ਤੋਂ ਮਰਿਆ ਪਿਆ, ਜਦੋਂ ਬਾਹਰ ਕੱਢਿਆ ਤੇ ਉਹ ਗੁਰਮੁਖ ਪਿਆਰੇ ਉਹ ਜੀਂਦਾ ਹੋ ਗਿਆ। ਗੁਰੂ ਉਹ ਵੀ ਕੰਮ ਹੁਣ ਸਤਿਗੁਰੂ ਰਾਮ ਸਿੰਘ ਉੱਥੇ ਝਣਾ ਦੇ ਉੱਤੇ, ਜਦੋਂ ਮਲਾਹ ਬੇੜੀ ਨੀ ਖਿਲਾਰਦਾ ਤੇ ਸੱਚੇ ਪਾਤਸ਼ਾਹ ਝਣਾ ਦੇ ਉੱਪਰ ਤੁਰ ਕੇ ਪਾਰ ਲੰਘ ਜਾਂਦੇ ਨੇ ਪਾਣੀ ਉੱਤੇ। ਗੁਰੂ ਰਾਮ ਸਿੰਘ ਜੀ ਬਚਨ ਕੀਤਾ ਸੀ, ਨਾ ਮੈਨੂੰ ਅੱਗ ਸਾੜ ਸਕਦੀ ਏ, ਨਾ ਮੈਨੂੰ ਪਾਣੀ ਡੋਬ ਸਕਦਾ। ਗੁਰਮੁਖ ਪਿਆਰਿਓ, ਇਹ ਉਹ ਗੱਲਾਂ ਨੇ ਜਿਹੜੀਆਂ ਸਾਡੀ ਬੁੱਧੀ ਤੋਂ ਪਰੇ ਦੀਆਂ ਗੱਲਾਂ। ਅੱਜ ਕੱਲ ਦੇ ਹੁਣ ਮਿਸ਼ਨਰੀ ਪੜ੍ਹੇ ਲਿਖੇ ਉਹ ਇਹ ਗੱਲ ਕਹਿਣ, ਇਹ ਕਿੱਦਾਂ ਹੋ ਗਿਆ, ਇਹ ਹੋ ਨੀ ਸਕਦਾ, ਕਿੱਕਰ ਤੋਂ ਮਠਿਆਈ ਨੀ ਝੜਦੀ, ਆ ਕਿੱਦਾਂ। ਗੁਰੂ ਗੁਰਮੁਖ ਪਿਆਰਿਓ ਜੋ ਚਾਹੇ ਉਹ ਕਰ ਲੈ, ਉਹ ਮਰਿਆਂ ਨੂੰ ਜਵਾਬ ਹੀ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਬਿਨਾਂ ਸਾਹਾਂ ਤੋਂ ਵੀ ਉਹ ਜੀਂਦਿਆਂ ਰੱਖ ਸਕਦਾ, ਉਹ ਪੱਥਰਾਂ ਚ ਵੀ ਕੀੜਿਆਂ ਨੂੰ ਰੋਜੀ ਦੇ ਦਿੰਦਾ। ਐਸਾ ਗੁਰਮੁਖ ਪਿਆਰਿਓ ਮਾਲਕ ਹੈ, ਜਿਹਨੂੰ ਅਸੀਂ ਹੁਣ ਭਜਨ ਕਰਦੇ ਹਾਂ, ਵਾਹੇ ਸ਼ਬਦ ਕਹਿੰਦੇ ਹਾਂ ਵਾਹੇ ਗੁਰੂ ਨੂੰ। ਵਾਹੇ ਦਾ ਮਤਲਬ ਹੁੰਦਾ ਆਸ਼ਚਰਜ, ਵਾਹੇ ਦਾ ਅਰਥ ਹੈ ਜਿਹਨੂੰ ਪਤਾ, ਆਪਾਂ ਕਹਿ ਦਿੰਦੇ ਵਾਹ ਪਈ ਵਾਹ, ਜਿੱਥੇ ਸਾਡੀ ਬੁੱਧੀ ਜਵਾਬ ਦੇ ਜਾਏ, ਸਾਨੂੰ ਵਿਸਮੈ ਕਰਦੇ ਕੋਈ ਕਾਰਜ ਕੰਮ, ਅਸੀਂ ਉੱਥੇ ਵਾਹ ਵਾਹ ਕਹਿੰਦੇ ਹਾਂ।
वाहे दा मतलब है आश्चर्य, जेदा पता ही कुछ नहीं, साडी समझ तो परे है, ऐसा साडा गुरु है, ऐसा साडा सतगुरु है। गुरमुख प्यारियो, मैं इस करके गल कीती है सारी, गुरु गोबिंद सिंह ने हुक्म कीता सी सिंघां नूं जदों सरसा नदी पार कीती, बारूद भिज गया, गोलियां भिज गईयां, गुरु गोबिंद सिंह ने आख्या तुहानूं गोलियां दी लोड़ नहीं, बारूद दी लोड़ नहीं, अज तुसी बिना बारूद पाउण तों, बिना गोलियां पाउण तों ओदां ही पलीते नूं अग ला दिओ, तुहाडियां गोलियां वी चलण गईयां बिना पाउण तों, वैरियां दे वजन गईयां ते नाल इह वी वचन कीता कि एक वी तुहाडी गोली विफल नहीं जांदी, खाली नहीं जांदी, जदों वी गोली चलाओगे कोई ना कोई दुश्मन मरेगा ही मरेगा, एक कलगीधर ने वचन कीता। फिर वचन पूरा होया, सिंह जदों गए गुरमुख प्यारियो बाहर, हुण गोलियां नहीं है, बारूद नहीं है सिंघां दे कोल, ओदां ही जिहदे वल सिद्धी करके तोड़ा जोड़ के पलीते नूं लाउंदे ने अग्नि, गोली चलदी है, दुश्मन मरदे जांदे हन।
सुखा सिंह तुफंग लै,
सुखा सिंह ने बंदूक लई है,
ना बारूद गुल का ना,
ना ओदे कोल बारूद है, ना ओदे को गोलियां हन।
तोड़ा मोड़ कला जड़ियो,
जदों ने तोड़ा मोड़ के फिर कला ते जड़िया है,
दस्त रवां कर पान,
दस्त रवा तो पाव्या छेती, दस्त मैने हाथ, रवा तो पाव जल्दी, जदों ओने जल्दी दे नाल दोबारा फिर ओही कम कीता, फिर तोड़ा जोड़िया, बड़ी चंचलता ना, बड़ी फुर्ती दे नाल,
तक दुश्मन के कात को,
दुश्मन नू वेखिया सामने जदों,
तूरन कला चुकाए,
उसे वेले कला चुकाई है,
डंभा पलीता तुखत है,
डंभा पलीता तुखिया है, अग तुखदी पई है,
मारत देर न लाए,
देर नी लाई मार दिया दुश्मन नू,
वीर सिंह बार वीर बड़ा,
बड़ा वड्डा जेड़ा वीर सिंह जोधा है,
बार बहादरी पूर,
बड़ी बहादरी दे नाल जेड़ा ओत परोत भरपूर है,
इत्योत हने मलेश गण,
ओने भी कई इधर मलेश मारे, कोई उधर बंदे मारे हन,
सूर गरूरन दूर,
जेड़ा गरूर सी सूर्या दा, गरूर सी वैरिया दा, उसनू दूर कर दिता हंकार नू,
गुर सुत और मैं कुपत कुपत बहु बन हन डारे,
गुरु दे पुत्र ने बड़ा क्रोध कर के बड़े जोश विच आके बड़े वैरी मारे हन,
चित निठुर कमान मान खानन निरवारे,
बड़ा निठुर तो भाव बड़ा मजबूत ओदे कोल कमान है, खिच खिच के खाना दे पठाना दे सीने चीरे हन,
चिरते वीर तो रंग रंग श्रोणत जिन केरा,
बड़े बड़े जड़े वीर ने तुरंग तो भाव घोड़िया तो गिरदे जांदे ने, डिगदे जांदे ने, लाल धरती रंगी गई है लहू दे नाल,
भीषण बाण प्रहार हार दे त्रास बढ़ेरा,
बड़े बड़े तिखे बाण प्रहार प्रहार के बड़ा वैरियां नू डर दिता, त्रास दिता, भय मान कीता है,
रिप सिपर जेह बख्तर कवच पेटी अधिक फोर कर,
जेड़े दुश्मना ने बख्तर भी पाए ने, पेटियां भी पाईया ने, लोहे दया संजोआ भी पाईया ने, साहब ज्यादा अजीत सिंह तीर चलाउंदा ओ संजोआ पाड़ देंदा, जेड़ियां उन्हां दे बख्तर बंद बजे ने उन्हां नू भेद देंदा, सारे उन्हां दे कवच तोड़ के ते अंदरों दी तीर लंघ जांदे हन,
हत प्राण हरीफन के तुरत पार परत गढ़ तरन सर,
हरीफ हरीफ शब्द दे बड़े अर्थ हुंदे आ, इथे हरीफ शब्द दा मान कोश च चौथी जगह वैरी अर्थ कीता, कहिंदे ने वैरियां दे बड़े बड़े तन जेड़े उन्हां नू चीर के ते एदा उन्हां नू मुकाई जांदा है,
रुद्र रूप ते रुद्र संग परमाद लिए गण,
रुद्र तो भाव हुंदा लाल, रुद्र तो भाव हुंदा गुस्सा क्रोध, रुद्र तो भाव हुंदा शिवजी, गुरमुख प्यारियो बड़े रुद्र रूप विच बड़े जोश वाले रूप विच जेड़ा शिवजी आ ना ओ आया, ओ अपने पहले पुराने पिछले सारे गणा नू वी नाल लेके आया है,
वीर 52 मुदित जोगनी जंग भूत गण,
52 वीर भी नाल आए ने, बड़े मुदित भाव बड़े खुश ने, जदों उन्हां वेखिया लहू डुलदा, मास दियां बोटियां लोथड़े ढेर लगे पै,
ਅੱਜ ਲਹੂ ਪੀਵਾਂਗੇ, ਮਾਸ ਖਾਵਾਂਗੇ, ਰੱਜ ਕੇ ਜਾਵਾਂਗੇ। ਸ਼ਿਵਜੀ ਵੀ ਆ ਗਿਆ ਵੀ ਜਿੱਡੀ ਮਰਜ਼ੀ ਲੰਮੀ ਸਿਰਾਂ ਦੀ ਅੱਜ ਮਾਲਾ ਬਣਾ ਲਾਂਗਾ। ਗਣ ਵੀ ਸਾਰੇ ਇਕੱਠੇ ਹੋ ਕੇ ਆ ਗਏ, ਭੂਤ ਪ੍ਰੇਤ ਇਕੱਠੇ ਹੋਏ ਹਨ।
ਹੜ ਹੜ ਹੱਸ ਹੜ ਉਠਤ ਲੁਠਤ ਕਾਇਲ ਤੜਫੰਤੇ।
ਤੇ ਕਹਿੰਦੇ ਜਦੋਂ ਏਦਾਂ ਗੁਰਮੁਖ ਪਿਆਰਿਓ ਇਕੱਠੇ ਹੋਏ ਹੱਸਦੇ ਨੇ, ਉਹ 52 ਬੀਰ ਜੋਗਣੀਆਂ ਕਾਲੀ ਖੱਪਰ ਲਹੂ ਦੇ ਪੀਂਦੇ ਨੇ, ਜਿਹੜੇ ਘਾਇਲ ਨੇ ਉਹ ਹਾਏ ਹਾਏ ਕਰਦੇ ਨੇ, ਜ਼ਮੀਨ ਤੇ ਡਿੱਗੇ ਹੋਏ ਹਨ।
ਫਿਰੇ ਭੂਤ ਬੈਤਾਲ ਤਾਲ ਤਾੜੀਨ ਬਜੰਤੇ।
ਬੜੇ ਭੂਤ ਆਏ ਨੇ, ਬੈਤਾਲ ਆਏ ਨੇ, ਤਾੜੀਆਂ ਮਾਰਦੇ ਇਧਰ ਉਧਰ ਭੱਜੇ ਫਿਰਦੇ ਹਨ।
ਬੜ ਕਾਕ ਕੰਕ ਕੀ ਕੂਕ ਹਵੈ ਆਮਿਕ ਪਖ ਸ਼ਰੋ ਨਤ ਪੀਅਤ।
ਬੜੇ ਕਾਂ ਆਏ, ਕੰਕਾਂ ਤੋਂ ਭਾਵ ਚੀਲਾਂ ਆਈਆਂ, ਕਈ ਚਿੱਟੇ ਰੰਗ ਦੀਆਂ। ਉਹ ਆਣ ਆਣ ਕੇ ਕਹਿੰਦੇ ਉਹਨਾਂ ਮਾਸ ਜਿਹੜਾ ਸੀ ਬੋਟੀਆਂ ਤੋੜਨੀਆਂ ਸ਼ੁਰੂ ਕੀਤੀਆਂ ਹਨ।
ਰਣ ਖੇਤ ਭਰਿਓ ਡਾਕਨ ਡਿਗਰ ਡਕਰਾਵਤ ਤ੍ਰਿਪ ਤੈ ਬੀਅਤ।
ਐਦਾਂ ਜਦੋਂ ਰਣ ਖੇਤ ਜੰਗ ਦਾ ਖੇਤ ਮੱਚ ਗਿਆ, ਡੰਕਾਰ ਡਿਗਰ ਤੋਂ ਭਾਵ ਹੁੰਦਾ ਬੜੀਆਂ ਬੜੀਆਂ ਮੋਟੀਆਂ ਜਿਹੜੀਆਂ ਡਾਕਣੀਆਂ ਸਨ ਨਾ ਲਹੂ ਪੀਣ ਵਾਲੀਆਂ, ਡਕਰਾਵਤ ਉਹ ਡਕਾਰ ਮਾਰਦੀਆਂ ਨੇ, ਤ੍ਰਿਪ ਤੋਂ ਭਾਵ ਰੱਜ ਰੱਜ ਕੇ।
ਸ੍ਰੀ ਅਜੀਤ ਸਿੰਘ ਵੀਰ ਧੀਰ ਤਰ ਤੀਰ ਪ੍ਰਹਾਰੇ।
ਐਦਾਂ ਦਾ ਜੰਗ ਮਚਿਆ, ਐਦਾਂ ਦਾ ਖੂੰਖਾਰ ਭਿਆਨਕ ਰਣ ਜਿਹੜਾ ਮੰਡਿਆ ਹੋਇਆ, ਬੜੇ ਭੂਤ ਪ੍ਰੇਤ ਬੈਤਾਲ ਜੋਗਣੀਆਂ ਸ਼ਿਵ ਕਾਲੀ ਕਾਂ ਚੀਲਾਂ ਗਿੱਦੜ ਮਾਸ ਖਾਣ ਪੀਣ ਵਾਲੇ ਸਾਹਿਬਜ਼ਾਦਾ ਅਜੀਤ ਸਿੰਘ ਹੋਰ ਵੀ ਤੀਸ਼ਣ ਤੀਰ ਭਰ ਭਰ ਕਮਾਨ ਚ ਛੱਡਦਾ ਹੈ।
ਕੌਤਕ ਹੋਤੇ ਉਦੋਤ ਆਏ ਨਭ ਦੇਵ ਨਿਹਾਰੇ।
ਐਦਾਂ ਦਾ ਜੰਗ ਵੇਖ ਕੇ, ਐਦਾਂ ਦਾ ਰਣ ਵੇਖ ਕੇ ਦੇਵ ਨਭ ਤੋਂ ਪਾਵੇ ਆਕਾਸ਼ ਦੇ ਵਿੱਚੋਂ ਆਏ, ਦੇਵਤਿਆਂ ਨੇ ਆਣ ਕੇ ਐਸਾ ਜੰਗ ਨਿਹਾਰਿਆ ਵੀ ਐਦਾਂ ਦਾ ਜੰਗ ਦਾਰੁਣ ਭਯੰਕਰ ਅਸੀਂ ਆਪਣੀਆਂ ਅੱਖਾਂ ਨਾਲ ਨੀ ਵੇਖਿਆ। ਐਦਾਂ ਦੀ ਬਹਾਦਰੀ, ਇੰਨੇ ਜੋਸ਼ ਨਾਲ, ਇੰਨੀ ਤਨ ਮਹਿਤਾ ਦੇ ਨਾਲ ਕਦੇ ਕਿਸੇ ਨੂੰ ਲੜਦਾ ਨਹੀਂ ਵੇਖਿਆ। ਇੱਕ ਬੰਨੇ ਲੱਖਾਂ ਦੀ ਸੈਨਾ, ਇੱਕ ਬੰਨੇ ਕੁਝ ਕੁ ਲੋਕ, ਐਦਾਂ ਆਪਣੀ ਮੌਤ ਨੂੰ ਸਾਹਮਣੇ ਵੇਖ ਕੇ ਕਿਸੇ ਨੂੰ ਪ੍ਰਫੁੱਲਤ ਹੁੰਦਿਆਂ, ਇੰਨੇ ਚਾਅ ਨਾਲ ਜੰਗ ਵਿੱਚ ਵੜਦਿਆਂ ਨਹੀਂ ਵੇਖਿਆ। ਇਸ ਮੁਹਜੇ ਨੂੰ ਵੇਖਣ ਵਾਸਤੇ, ਇਸ ਕੌਤਕ ਨੂੰ ਵੇਖਣ ਵਾਸਤੇ, ਇਸ ਅਲੌਕਿਕ ਜੰਗ ਨੂੰ ਨਿਹਾਰਨ ਵਾਸਤੇ, ਇਹ ਜੱਗੋ ਵੱਖਰੀ ਜੀ ਗੱਲ ਨੂੰ ਵੇਖਣ ਲਈ ਉਹਨਾਂ ਨੂੰ ਪਤਾ ਵੀ ਨਾ ਏਦਾਂ ਦਾ ਜੰਗ ਕਦੇ ਦੁਨੀਆਂ ਤੇ ਹੋਇਆ, ਨਾ ਹੀ ਕਦੇ ਦੁਬਾਰਾ ਹੋਣਾ। ਇਹ ਕਿਤੇ ਅਵਸਰ ਸਾਡੇ ਤੋਂ ਖੁੰਝ ਨਾ ਜਾਏ, ਇਹ ਕਿਤੇ ਸਮਾਂ ਸਾਡੀਆਂ ਅੱਖਾਂ ਤੋਂ ਓਹਲੇ ਨਾ ਹੋ ਜਾਏ। ਵੀਰ ਵੀ ਗੁਰਮੁਖ ਪਿਆਰੇ ਹੋ, ਦੇਵਤੇ ਵੀ ਆਕਾਸ਼ ਵਿੱਚੋਂ ਵੇਖਣੇ ਆਏ ਹਨ।
ਹੋਏ ਪਦਾਂ ਤੇ ਸਵਾਰ ਤਿਨੈ ਹੱਥ ਤੂਰਨ ਡਾਰੇ।
ਪਦਾਂ ਤੋਂ ਭਾਵ ਪੈਰ, ਪੈਦਲ ਚੱਲਣ ਵਾਲੇ, ਅਸਵਾਰ ਤੋਂ ਭਾਵ ਘੋੜਿਆਂ ਤੇ ਜਿਹੜੇ ਚੜੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਜੇ ਕਿਸੇ ਪੈਦਲ ਪਠਾਨ ਨੂੰ ਵੇਖਿਆ ਉਹਨੂੰ ਪਰੋ ਦਿੱਤਾ ਤੀਰਾਂ ਦੇ ਵਿੱਚ, ਜੇ ਕਿਤੇ ਅਸਵਾਰਾਂ ਨੂੰ ਘੋੜੇ ਤੇ ਆਉਂਦਿਆਂ ਆਪਣੇ ਵੱਲ ਵਧਦਿਆਂ ਵੇਖਿਆ ਉਹਨਾਂ ਨੂੰ ਧਰਤੀ ਤੇ ਉਲਟਾ ਦਿੱਤਾ ਹੈ।
ਪਠਾਨ ਯਾਰ ਮੁਗਲ ਪਰੇ ਜਨ ਪੁੰਜ ਮੁਨਾਰੇ।
ਐਦਾਂ ਕਹਿੰਦੇ ਪਏ ਹੋਏ ਨੇ ਪਠਾਨ ਤੇ ਮੁਗਲ ਧਰਤੀ ਦੇ ਉੱਤੇ ਜਿਵੇਂ ਬੜੇ ਬੜੇ ਵੱਡੇ ਮੁਨਾਰੇ ਡਿੱਗ ਪੈਂਦੇ ਨੇ, ਬੜੇ ਬੜੇ ਵੱਡੇ ਮੁਨਾਰੇ ਧਰਤੀ ਤੇ ਢਹਿ ਢੇਰੀ ਹੋ ਜਾਂਦੇ ਨੇ, ਐਦਾਂ ਉਹਨਾਂ ਦੀਆਂ ਲਾਸ਼ਾਂ ਬਿਖਰੀਆਂ ਹਨ।
ਰਣ ਖੇਤ ਭਇਓ ਦਾਰੁਣ ਮਹਾ ਲੋਥਣ ਪਰ ਲੋਥੈ ਗਿਰੀ।
ਦਾਰੁਣ ਤੋਂ ਭਾਵ ਹੁੰਦਾ ਭਿਆਨਕ, ਭਿਅੰਕਰ। ਐਦਾਂ ਦਾ ਭਿਅੰਕਰ ਜੰਗ ਹੋਇਆ, ਐਦਾਂ ਦਾ ਜਿਹੜਾ ਜੰਗ ਰਣ ਮਚਿਆ, ਲਾਸ਼ਾਂ ਦੇ ਉੱਤੇ ਲਾਸ਼ਾਂ ਚੜ ਗਈਆਂ, ਲਾਸ਼ਾਂ ਤੇ ਲਾਸ਼ਾਂ ਦੇ ਅੰਬਾਰ ਲੱਗੇ ਹਨ।
ਘਾਵਣ ਤੇ ਪਕ ਪਕ ਰੁਦਰ ਹੋਏ ਸਰਤਾ ਤਬ ਚੱਲ ਪਰੀ।
ਕਹਿੰਦੇ ਜਿਹੜੇ ਜ਼ਖਮ ਹੋਏ ਸੀ ਨਾ ਸਰੀਰਾਂ ਦੇ, ਯੋਧਿਆਂ ਦੇ ਬੜੇ ਬੜੇ ਵੱਡੇ, ਉਹਨਾਂ ਦੇ ਸਰੀਰ, ਇੱਕ ਇੱਕ ਬੱਕਰਾ, ਇੱਕ ਇੱਕ ਦੁੰਬਾ, ਕੱਲਾ ਕੱਲਾ ਬੰਦਾ ਖਾਣ ਵਾਲਾ, ਐਡੇ ਐਡੇ ਪਲੇ ਜਿਹੜੇ ਪਠਾਨ ਸਨ, ਜਦੋਂ ਉਹਨਾਂ ਦੇ ਸਰੀਰਾਂ ਤੇ ਫੱਟ ਵੱਜੇ, ਕਹਿੰਦੇ ਪੱਕ ਪੱਕ ਕਰਕੇ ਲਹੂ ਵਗਣ ਦੀ ਆਵਾਜ਼ ਆਉਂਦੀ ਏ। ਲਹੂ ਐਵੇਂ ਵਗਿਆ ਜਿਵੇਂ ਕਿਤੇ ਲਹੂ ਦੀ ਨਦੀ ਵਗ ਪਈ ਹੋਵੇ।
ਯਾ ਖੁਦਾਏ ਬੜੇ ਅਜਬ ਵਹਰ ਕੇ ਮਰਤ ਹਜ਼ਾਰੇ।
ਉਹ ਕਹਿਣ ਲੱਗੇ ਜਾ ਅੱਲਾ, ਜਾ ਖੁਦਾਏ, ਤੇ ਗਜ਼ਬ ਹੋ ਗਿਆ। ਥੋੜੇ ਜੇ ਮੁੱਠੀ ਪਰ ਬੰਦੇ ਸਾਡੇ ਹਜ਼ਾਰਾਂ ਬੰਦਿਆਂ ਨੂੰ ਮਾਰੀ ਜਾਂਦੇ ਹਨ।
ਦੜਾ ਦੜ ਤੁਰਕ ਅਲਪ ਸਿੰਘਣ ਕਰ ਮਾਰੇ,
ਕਹਿੰਦੇ ਨੇ ਏਦਾਂ ਥੋੜੇ ਜੇ ਅਲਪ ਤੋਂ ਭਾਵ ਥੋੜੇ ਜੇ ਸਿੰਘ ਜਿੰਨਾ ਸਾਡੇ ਬੰਦੇ ਮਾਰੇ ਹਨ।
ਬੀਤੇ ਕੇਤਿਕ ਜਾਮ ਮਰਤ ਨਹਿ ਮਿਲਤ ਨਾ ਹਾਰਤ,
ਕਈ ਜਾਮ ਬੀਤ ਗਏ ਪੈਰ ਬੀਤ ਗਏ ਪਰ ਹਾਰਦੇ ਨਹੀਂ ਹਨ।
ਲਸ਼ਕਰ ਮੈਂ ਆਏ ਏਕ ਇੱਕ ਲੜਤ ਸੋ ਮਾਰਤ,
ਉਹ ਕਹਿਣ ਲੱਗੇ ਇੱਕ ਇੱਕ ਬੰਦਾ ਹੀ ਲਸ਼ਕਰ ਵਿੱਚ ਸਾਡੀ ਫੌਜ ਵਿੱਚ ਆਉਂਦਾ, ਇਹਨਾਂ ਨੂੰ ਨਾ ਭੈ ਆ ਨਾ ਡਰ ਆ ਨਾ ਫਿਕਰ ਆ ਨਾ ਕਿਸੇ ਗੱਲ ਦੀ ਝੇਪ ਹੈ, ਮਨ ਵਿੱਚ ਰਤਾ ਜਿੰਨਾ ਕੋਈ ਖੌਫ ਨਹੀਂ, ਵੱਧਦੇ ਹੀ ਆਉਂਦੇ ਨੇ ਸਾਡੇ ਵਿੱਚ ਮਾਰੀ ਹੀ ਜਾਂਦੇ ਹਨ।
ਮਿਲ ਕਹਿਤ ਬਾਤ ਇਤਿਆਦ ਬਹੁ ਲਸ਼ਕਰ ਬਿਸ ਮੈਂ ਹੋਏ ਰਹੋ,
ਏਦਾਂ ਕਹਿ ਕੇ ਆਪਣੇ ਵਿੱਚ ਗੱਲਾਂ ਕਰਦੇ ਨੇ, ਸਾਰਾ ਲਸ਼ਕਰ ਵਿਸਮੈ ਹੋਇਆ ਹੈਰਾਨ ਹੋਇਆ, ਬਹੁਤ ਜਿਆਦਾ ਪਰੇਸ਼ਾਨ ਹੈ ਵੀ ਇਹ ਸਿੰਘਾਂ ਨੇ ਕੀ ਇਹਨਾਂ ਦੇ ਉੱਤੇ ਜਿਹੜਾ ਪਰਮੇਸ਼ਰ ਉਸ ਅੱਲਾਹ ਤਾਲਾ ਨੇ ਕੀ ਵਾਰਦ ਕੀਤਾ, ਕਿਵੇਂ ਇਹ ਸਾਡੇ ਨਾਲ ਏਦਾਂ ਲੜੀ ਜਾਂਦੇ ਹਨ।
ਫਿਰੇ ਸਿੰਘ ਗੁਰ ਸੁਤ ਸਹਿਤ ਗਾਹ ਗਰਬ ਗਣ ਕੋ ਦਹਿਓ,
ਏਦਾਂ ਸਿੰਘ ਜਿਹੜੇ ਨੇ ਗੁਰੂ ਦੇ ਪੁੱਤਰ ਸਹਿਤ ਜੰਗ ਵਿੱਚ ਵਿਚਰਦੇ ਨੇ, ਇਹਨਾਂ ਪਠਾਣਾ ਦਾ ਅੱਜ ਗਰਭ ਗੰਜਨ ਕਰ ਦਿੱਤਾ, ਗਰਭ ਹੰਕਾਰ ਨਾਸ ਕਰ ਦਿੱਤਾ ਹੈ।
ਜੇਰ ਦਸਤ ਚਿਤ ਰਿਸਿਓ ਦੇਖ ਆਪਣੀ ਲਘੁਤਾਈ,
ਜੇਰ ਦਸਤ ਜਿਹੜਾ ਨਾ ਗੁਰਮੁਖ ਪਿਆਰੇ ਉਹਨੇ ਵੇਖਿਆ ਆਪਣੀ ਲਘੁ ਲਘੁ ਮੈਨੇ ਛੋਟਾ, ਆਪਣੀ ਛੁਟਿਆਈ ਨੂੰ, ਆਪਣੀ ਲਘੁਤਾਈ ਨੂੰ, ਆਪਣੀ ਹਾਨੀ ਨੂੰ, ਆਪਣੀ ਬੇਇੱਜ਼ਤੀ ਨੂੰ, ਇੰਨੀ ਦੁਨੀਆਂ ਵਿੱਚ ਲਸ਼ਕਰ ਵਿੱਚ ਕੁਝ ਕੁ ਸਿੰਘ ਜਿਹੜੇ ਨੇ ਹਮਲਾ ਕਰਕੇ ਸਾਡੇ ਸੈਨਿਕਾਂ ਨੂੰ ਦਬਾਈ ਜਾਂਦੇ ਨੇ, ਡਰਾਈ ਜਾਂਦੇ ਨੇ, ਉਹਨੂੰ ਬੜਾ ਗੁੱਸਾ ਆਇਆ ਵੀ ਮੈਂ ਲੱਖਾਂ ਦੀ ਸੈਨਾ ਲੈ ਆਇਆ ਤੇ ਸਾਨੂੰ ਫੇਰ ਵੀ ਇੰਨਾ ਕੁਝ ਨਹੀਂ ਜਾਣਿਆ ਹੈ।
ਲਾ ਕਾਲਿਓ ਉਮੜ ਬੋਲ ਬਹੁ ਧੂਮ ਮਚਾਈ,
ਉਹਨੇ ਨਾਲ ਵੰਗਾਰ ਕੇ ਆਪਣੇ ਸਿਪਾਹੀਆਂ ਨੂੰ ਗੁੱਸੇ ਹੋ ਕੇ ਵੰਗਾਰ ਕੇ ਹਮਲਾ ਕੀਤਾ, ਭੱਜ ਕੇ ਦੂਰੋਂ ਘੋੜ ਸਵਾਰ ਆਏ, ਬੜੀ ਧੂਮ ਮੱਚੀ ਹੈ।
ਚਲੀ ਧੁੱਪ ਕੇ ਅਣਗਿਣਤ ਲਗੀ ਸਿੰਘਣ ਤਨ ਆਈ,
ਬੜੀਆਂ ਉਹਨੇ ਗੋਲੀਆਂ ਦੂਰੋਂ ਚਲਵਾਈਆਂ, ਨਿਸ਼ਾਨੇ ਜਿਹੜੇ ਉਹਨਾਂ ਆਖਿਆ ਉਹ ਕੀ ਕਰਦੇ ਪਏ, ਥੋੜੇ ਜੇ ਬੰਦੇ ਤੁਹਾਡੇ ਤੇ ਭਾਰੀ ਪਈ ਜਾਂਦੇ ਨੇ, ਇਨਾ ਇਨਾ ਤੁਹਾਨੂੰ ਰਾਸ਼ਨ ਦਿੱਤਾ, ਤਨਖਾਹਾਂ ਦਿੱਤੀਆਂ, ਅੱਜ ਵੇਰਾ ਆਇਆ ਤੇ ਪਿੱਛੇ ਨੂੰ ਭੱਜਦੇ ਹੋ, ਉਹ ਲਲਕਾਰ ਕੇ ਉਹਨਾਂ ਨੂੰ ਲੈ ਕੇ ਆਇਆ, ਉਹਨਾਂ ਗੋਲੀਆਂ ਭਰੀਆਂ ਇੱਕੋ ਵਾਰ ਛੱਡੀਆਂ, ਸਿੰਘਾਂ ਦੇ ਆ ਕੇ ਵੱਜੀਆਂ ਹਨ।
ਜੇ ਰੁਦਰ ਸਰੀਰ ਚੀਰ ਲਾਲੀ ਉਘਰਾਈ,
ਕਹਿੰਦੇ ਜਦੋਂ ਗੋਲੀਆਂ ਵੱਜੀਆਂ ਲਹੂ ਨਿਕਲਿਆ, ਚੀਰ ਜਿਹੜੇ ਸਨ ਕੱਪੜੇ ਜਿਹੜੇ ਸਨ ਲਹੂ ਨਾ ਭਿੱਜ ਗਏ, ਏਦਾਂ ਲਾਲ ਹੀ ਲਾਲ ਸਰੀਰ ਦਿਸਦੇ ਹਨ।
ਮਿਲ ਹਥਾ ਵੱਥ ਗਿਰ ਗਿਰ ਪਰਤ ਤੁੰਡ ਮੁੰਡ ਫੋੜਨ ਕਰੈ,
ਕਹਿੰਦੇ ਨੇ ਹੁਣ ਹੱਥਾ ਵੱਥ ਹੋ ਗਏ, ਆਮੋ ਸਾਹਮਣੇ ਹੋ ਗਏ, ਗੁੱਤਮ ਗੁੱਥਾ ਹੋ ਗਏ, ਹੱਥੋ ਹੱਥੀ ਹੋ ਕੇ ਤਲਵਾਰਾਂ ਕੱਢ ਲਈਆਂ, ਤਲਵਾਰਾਂ ਦੇ ਨਾਲ ਵੈਰੀਆਂ ਦੇ ਧੜ ਜਿਹੜੇ ਨੇ ਸਿਰ ਜਿਹੜੇ ਨੇ ਧਰਾਂ ਤੋਂ ਡਾਉਣ ਲੱਗੇ ਹਨ।
ਹੁਣ ਫਰਕ ਭਰਤ ਦੋ ਦਿਸਣ ਮੈਂ ਤ੍ਰਾਸ ਧਰਤ ਤੇ ਉਤ ਟਰੈ,
ਏਦਾਂ ਗੁਰਮੁਖ ਪਿਆਰਿਓ ਜੰਗ ਹੁੰਦੀ ਹੈ, ਦੋਹਾਂ ਪਾਸਿਆਂ ਵਿੱਚ ਸਿੰਘ ਵੀ ਕੁਝ ਸ਼ਹੀਦ ਹੋ ਰਹੇ ਨੇ, ਵੈਰੀ ਵੀ ਜਿਹੜੇ ਡਿੱਗਦੇ ਜਾਂਦੇ ਹਨ।
ਕਰੈ ਸ਼ੀਘਰਤਾ ਅਤਿਕ ਗੁਰੂ ਸੁਤ ਸਰ ਬਰਖਾਵੈ,
ਗੁਰੂ ਦੇ ਪੁੱਤਰ ਨੇ ਬੜੀ ਛੇਤੀ ਨਾਲ ਸਾਹਿਬਜ਼ਾਦੇ ਅਜੀਤ ਸਿੰਘ ਨੇ ਬਹੁਤ ਤੇਜ਼ੀ ਦੇ ਨਾਲ ਉਹ ਤੀਰ ਕੱਢਦਾ, ਪਤਾ ਹੀ ਨਹੀਂ ਲੱਗਦਾ ਕਦੋਂ ਕਮਾਨ ਦੇ ਆਸਣ ਤੇ ਚਿੱਲੇ ਤੇ ਧਰ ਕੇ ਉਹ ਛੱਡ ਦਿੰਦਾ, ਪਹਿਲਾਂ ਛੱਡ ਕੇ ਦੂਜਾ ਕਦੋਂ ਫੜਦਾ, ਪਤਾ ਹੀ ਨਹੀਂ ਲੱਗਦਾ ਕਦੋਂ ਵੈਰੀ ਦੇ ਸੀਨੇ ਚੋਂ ਪਾਰ ਹੋ ਜਾਂਦਾ, ਏਦਾਂ ਤੀਰ ਚਲਾਉਂਦਾ ਪਿਆ ਹੈ।
ਦੁਸ਼ਮਣ ਦੇਹ ਗਿਰੇ ਤਰ ਪਰ ਤਫਰਾਵੇ,
ਦੁਸ਼ਮਣ ਡਿੱਗਦੇ ਜਾਂਦੇ ਨੇ, ਵਿੰਨੀ ਜਾਂਦਾ ਹੈ, ਚੀਰੀ ਜਾਂਦਾ ਹੈ, ਤੜਫਦੇ ਪੈ ਨੇ, ਡਿੱਗਦੇ ਪੈ ਹਨ।
ਤਕ ਤਕ ਗੋਲਕਾਂ ਹੱਥੇ ਨਹੀਂ ਕੋ ਲਾਗਨ ਪਾਵੇ,
ਸਾਹਿਬਜ਼ਾਦੇ ਵੱਲ ਵੇਖ ਕੇ ਉਹ ਗੋਲੀਆਂ ਮਾਰਦੇ ਨੇ, ਨਿਸ਼ਾਨੇ ਬਣਦੇ ਨੇ, ਪਰ ਅਜੇ ਤੱਕ ਸਾਹਿਬਜ਼ਾਦੇ ਅਜੀਤ ਸਿੰਘ ਦੇ ਗੋਲੀ ਨਹੀਂ ਵੱਜੀ ਹੈ।
ਕਰੇ ਚਲਾਕੀ ਚਰਨ ਚਹੂ ਦਿਸ ਚਿਤ ਚਲਾਵੇ,
ਕਹਿੰਦੇ ਨੇ ਚਲਾਕੀ ਦੇ ਨਾਲ ਫੁਰਤੀ ਦੇ ਨਾਲ ਚਾਰ ਚੁਫੇਰੇ ਧਿਆਨ ਰੱਖ ਕੇ ਜਿੱਧਰ ਵੀ ਵੇਖਦਾ ਵੈਰੀ ਨੂੰ ਮਾਰ ਦਿੰਦਾ ਹੈ।
ਖੇਤ ਵਿਖਾਇਤ ਉਤ ਫਿਰਤ ਫਾਂਦਤ ਦੌਰਤ ਸ਼ਤਰੂ ਹੱਥ,
ਜੰਗ ਦੇ ਮੈਦਾਨ ਵਿੱਚ ਕਦੀ ਘੋੜਾ ਇਸ ਬੰਨੇ ਲੈ ਜਾਂਦਾ, ਕਦੀ ਉਸ ਬੰਨੇ ਲੈ ਜਾਂਦਾ, ਫਾਂਦਤ ਦੁਸ਼ਮਣਾਂ ਨੂੰ ਲੰਘਦਾ ਮਾਰਦਾ, ਏਦਾਂ ਪਾਰ ਬੁਲਾਈ ਜਾਂਦਾ ਹੈ।
ਸਭ ਕਰਤ ਬਿਲੋਕਨ ਜੰਗ ਕੋ ਹਿਤ ਅਚੰਬੇ ਮਹਿਤ ਚਿਤ।
ਏਦਾਂ ਦਾ ਕਹਿੰਦੇ ਅਚੰਬੇ ਦਾ ਜੰਗ ਲੋਕਾਂ ਨੇ ਵੇਖਿਆ ਵੀ ਛੋਟੀ ਜੀ ਉਮਰ ਦਾ ਬਾਲਕ ਹੈ, ਬੜੇ ਬੜੇ ਪੱਕੀਆਂ ਉਮਰਾਂ ਦੇ ਪਠਾਣਾ ਨੇ ਵੇਖਿਆ ਵੀ ਛੋਟੀ ਜੀ ਉਮਰ ਦਾ ਇੱਕ ਲੜਕਾ ਕਿੱਦਾਂ ਦਾ ਜੰਗ ਕਰਦਾ ਪਿਆ, ਕਿੱਦਾਂ ਦੇ ਜੌਹਰ, ਕਿੰਨੀ ਚਲਾਕੀ ਇਹਦੇ ਹੱਥਾਂ ਵਿੱਚ, ਕਿੰਨੀ ਬਹਾਦਰੀ ਦੇ ਨਾਲ ਤੀਰ ਮਾਰਦਾ ਹੈ।
ਨਿਖਟਿਓ ਤਬੈ ਖਿਤੰਗ ਨਖੰਗ ਮਾਨ ਸਭ ਦੀਏ ਚਲਾਈ।
ਕਹਿੰਦੇ ਨੇ ਤੀਰ ਚਲਾਉਂਦਿਆਂ ਚਲਾਉਂਦਿਆਂ ਆਖਰ ਪੱਥੇ ਚੋਂ ਹੁਣ ਤੀਰ ਮੁੱਕ ਗਏ, ਜਿਹੜੇ ਨਿਖੰਗ ਮੈਨੇ ਪੱਥਾ ਪੱਥੇ ਵਿਚੋਂ ਤੀਰ ਨਖੁੱਟ ਗਏ, ਖਤਮ ਹੋ ਗਏ ਹਨ।
ਕੋਪ ਨਾ ਹੋਇਓ ਸਾਂਤ ਹੇਰ ਦੁਸ਼ਟਨ ਖੁੱਤ ਤਾਈ।
ਤੇ ਗੁਰਮੁਖ ਪਿਆਰਿਓ ਪਰ ਅਜੇ ਵੀ ਹਿਰਦੇ ਦਾ ਜੋਸ਼ ਮੱਠਾ ਨਹੀਂ ਹੈ।
ਕਹੀ ਸਾਂਗ ਕਰ ਬਿਖੈ ਦੌਰ ਕਰ ਅੰਗ ਪਰੋਏ।
ਪਹਿਲੇ ਨੇ ਸਾਂਗ ਪਕੜੀ, ਹੁਣ ਵਰਛੀ ਪਕੜੀ ਹੈ, ਦੁਸ਼ਮਨਾਂ ਦੇ ਅੰਗ ਪਰੋਈ ਜਾਂਦਾ ਹੈ।
ਸੀਖ ਮਾਸ ਜਿਮ ਬੇਦ ਅਗਨ ਪਰ ਭੁੰਜਤ ਕੋਏ।
ਜਿਵੇਂ ਸੀਖ ਉੱਤੇ ਪਾ ਕੇ ਤੇ ਮਾਸ ਭੁੰਨਦੇ ਆ ਨਾ ਇਹ ਲੋਕ, ਕਹਿੰਦੇ ਨੇ ਏਦਾਂ ਜਿਵੇਂ ਵੜੇ ਪਰੋਏ ਜਾਂਦੇ ਨੇ ਸੀਖ ਦੇ ਵਿੱਚ, ਏਦਾਂ ਬਰਛੀ ਚ ਸਾਹਿਬ ਜਾਦੇ ਨੇ ਇਹਨਾਂ ਦੇ ਸਰੀਰ ਪਰੋ ਦਿੱਤੇ ਹਨ।
ਓਮ ਗਣ ਮਾਰ ਮਾਰ ਗੇ ਰਤ ਫਿਰਤ ਫੋਰਤ ਛਾਤੀ ਟੁੰਡ ਅਰ।
ਮਾਰਦਾ ਹੈ, ਫੋੜ ਦਿੰਦਾ ਹੈ ਛਾਤੀ ਦੇ ਵਿੱਚ, ਕਿਸੇ ਦੀ ਗਰਦਨ ਚ, ਕਿਸੇ ਦੇ ਸਿਰ ਨੂੰ ਵੱਜਦੀ ਹੈ।
ਇਮ ਪਾਏ ਤੂੰ ਮਰਨ ਭੂਮ ਮੈਂ ਕਾਇਲ ਕੂਮਤ ਝੂਮ ਗਿਰ।
ਏਦਾਂ ਕਰਦਿਆਂ ਕਰਦਿਆਂ ਇੱਕ ਬੰਦੇ ਨੇ ਬੜੇ ਬਖਤ ਲੋਹੇ ਦੇ ਸੰਜੋਆਂ ਪਾਈਆਂ ਸੀ, ਜਦੋਂ ਸਾਹਿਬਜ਼ਾਦੇ ਅਜੀਤ ਸਿੰਘ ਨੇ ਉਹਦੇ ਬਰਛੀ ਮਾਰੀ ਤੇ ਬਰਛੀ ਉਹਦੇ ਅੰਦਰ ਲੰਘ ਗਈ, ਉਹਦਾ ਫਾਲਾ ਜਿਹੜਾ ਸੀ ਪਾਰ ਹੋ ਗਿਆ, ਤੇ ਜਦੋਂ ਬਰਛੀ ਪੁੱਟਣ ਲੱਗੇ ਉਹ ਪੁੱਟੀ ਨਾ ਗਈ, ਅੱਧ ਦੇ ਵਿੱਚੋਂ ਸਾਹਿਬਜ਼ਾਦੇ ਅਜੀਤ ਸਿੰਘ ਦੀ ਬਰਛੀ ਟੁੱਟ ਗਈ। ਜਦੋਂ ਬਰਛੀ ਟੁੱਟ ਗਈ ਤੇ ਉਹਨੇ ਦੂਜਾ ਜਿਹੜਾ ਪਿਛਲਾ ਹਿੱਸਾ ਸੀ ਉਹ ਵੀ ਜ਼ਮੀਨ ਤੇ ਸੁੱਟ ਕੇ ਤੇ ਆਪਣੀ ਤਲਵਾਰ ਗੁਰਮੁਖੋ ਮਿਆਨ ਚੋਂ ਕੱਢੀ, ਤੇ ਜਿਹੜੀ ਹੁਣ ਤੀਰ ਵੀ ਮੁੱਕ ਗਿਆ, ਬਰਛੀ ਵੀ ਟੁੱਟ ਗਈ ਤੇ ਤਲਵਾਰ ਫੜੀ, ਤੇ ਉਹ ਤਲਵਾਰ ਗੁਰਮੁਖ ਪਿਆਰਿਓ ਕਿੱਦਾਂ ਦੀ ਆ, ਜਿਹੜੀ ਸਾਹਿਬਜ਼ਾਦੇ ਅਜੀਤ ਸਿੰਘ ਦੇ ਹੱਥ ਵਿੱਚ ਫੜੀ ਹੋਈ ਹੈ, ਕਿੱਦਾਂ ਦੀ ਉਹਦੀ ਚਮਕ ਹੈ, ਕਿੱਦਾਂ ਦੀ ਉਹਦੀ ਸ਼ਾਨ ਹੈ। ਤੇ ਜੇ ਇਸ ਗੱਲ ਨੂੰ ਤੁਸੀਂ ਸੁਣਨਾ ਚਾਹੁੰਦੇ ਜੇ ਇਸ ਗੱਲ ਨੂੰ ਮੰਨਣਾ ਚਾਹੁੰਦੇ ਜੇ ਉਸ ਜੰਗ ਵਿੱਚ ਜਾ ਕੇ ਜੇ ਦਰਸ਼ਨ ਕਰਨੇ ਨੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਹੱਥ ਵਿੱਚ ਫੜੀ ਹੋਈ ਤਲਵਾਰ ਦੇ, ਜਿਹਦੀ ਮੁੱਠ, ਜਿਹਦਾ ਕਬਜ਼ਾ ਸੋਨੇ ਦੇ ਨਾਲ ਮੜਿਆ ਹੋਇਆ, ਭਾਈ ਸੰਤੋਖ ਸਿੰਘ ਕਹਿੰਦੇ ਨੇ ਆਓ ਵਿਧਾਤਾ ਸਿੰਘ ਤੀਰ ਦੇ ਸ਼ਬਦਾਂ ਦੇ ਨਾਲ ਉਹਦਾ ਦਰਸ਼ਨ ਕਰੀਏ। ਵਿਧਾਤਾ ਸਿੰਘ ਤੀਰ ਜੀ ਕਹਿੰਦੇ ਨੇ, ਉਹ ਕਹਿੰਦੇ ਦੱਸਾਂ ਕੀ ਉਹ ਕੀ ਸੀ ਕਿਹੋ ਜਿਹੀ ਸੀ। ਕਹਿੰਦੇ ਮੈਂ ਕੀ ਦੱਸਾਂ ਕਿ ਸਾਹਿਬਜ਼ਾਦੇ ਅਜੀਤ ਸਿੰਘ ਦੀ ਤਲਵਾਰ ਜਿਹੜੀ ਕੀ ਸੀ, ਕਿੱਦਾਂ ਦੀ ਸੀ, ਕਿਹੋ ਜਿਹੀ ਸੀ। ਦੱਸਾਂ ਕੀ ਮੈਂ ਕਿੱਦਾਂ ਉਹ ਕਿਹੋ ਜਿਹੀ ਸੀ, ਤੇ ਕਿਹਦੇ ਕੋਲ ਸੀ ਤੇ ਕਿਵੇਂ ਦਮਕਦੀ ਸੀ। ਉਹਨੇ ਹੱਥ ਸੀ ਦੂਜੇ ਦਾ ਚੰਦ ਫੜਿਆ, ਮੌਤ ਪਈ ਜਾਂ ਅੱਖੀਆਂ ਚਮਕਦੀ ਸੀ। ਜਿਵੇਂ ਦੂਜੇ ਦਾ ਚੰਦ ਹੁੰਦਾ, ਥੋੜਾ ਜਿਹਾ ਚੰਦ ਦੂਜੇ ਦਿਨ ਦਾ ਚੜ੍ਹਦਾ, ਏਦਾਂ ਕਹਿੰਦੇ ਐਵੇਂ ਲੱਗਦਾ ਜਿਵੇਂ ਸਾਹਿਬਜ਼ਾਦੇ ਨੇ ਦੂਜ ਦਾ ਚੰਦ ਆਪਣੇ ਹੱਥ ਚ ਪਕੜਿਆ ਹੋਵੇ, ਤਲਵਾਰ ਨਾ ਹੋਵੇ। ਏਦਾਂ ਲੱਗਦਾ ਜਿਵੇਂ ਜਦੋਂ ਉਹ ਚਮਕਦੀ ਹੈ, ਜਿਵੇਂ ਮੌਤ ਆਪਣੀਆਂ ਅੱਖਾਂ ਨੂੰ ਕਦੇ ਖੋਲਦੀ ਹੈ, ਕਦੇ ਬੰਦ ਕਰ ਲੈਂਦੀ ਹੈ। ਇੱਕੇ ਚੱਕਰ ਸੁਦਰਸ਼ਨ ਸੀ ਪਿਆ ਫਿਰਦਾ, ਜਾਂ ਉਹ ਚੰਡਕਾ ਦੈਂਤਾਂ ਤੇ ਧਮਕਦੀ ਸੀ, ਤੇ ਜਾਂ ਉਹ ਕਾਲ ਦੇ ਹੱਥ ਵਿੱਚ ਦਾਤਰੀ ਸੀ, ਜਾਓ ਕਾਲ ਦੇ ਹੱਥ ਵਿੱਚ ਦਾਤਰੀ ਸੀ, ਤੇ ਖੇਤ ਵੱਢਦੀ ਸੀ, ਖੂਬ ਤਮਕਦੀ ਸੀ, ਤੇ ਚੱਟਣ ਵਾਸਤੇ ਹੱਥ ਜਰਵਾਣਿਆ, ਚੱਟਣ ਵਾਸਤੇ ਰੱਤ ਜਰਵਾਣਿਆ ਦੀ, ਤੇ ਚੱਟਣ ਵਾਸਤੇ ਰੱਤ ਜਰਵਾਣਿਆ ਦੀ, ਤੇ ਖੇਤ ਵੱਢਦੀ ਸੀ, ਖੂਬ ਤਮਕਦੀ ਸੀ, ਤੇ ਜੀਵ ਮੌਤ ਦੀ ਪਈ ਜਾਂ ਲਮਕਦੀ ਸੀ। ਨਹੀਂ ਤੀਰ ਨੂੰ ਭੁੱਲ ਨਾ ਪਰਖ ਅੰਦਰ, ਉਹ ਤਾਂ ਤੇਗ ਅਜੀਤ ਦੀ ਚਮਕਦੀ ਸੀ। ਏਦਾਂ ਲੱਗਦਾ ਜਿਵੇਂ ਕਾਲ ਦੀ ਜੀਭ ਹੋਵੇ, ਏਦਾਂ ਲੱਗਦਾ ਜਿਵੇਂ ਦੂਜ ਦਾ ਚੰਦ ਹੋਵੇ, ਏਦਾਂ ਲੱਗਦਾ ਜਿਵੇਂ ਕਾਲ ਨੇ ਦਾਤਰੀ ਫੜੀ ਆ, ਤੇ ਵਾਢੀ ਕਰਨ ਵਾਸਤੇ ਇਹਨਾਂ ਮੁਗਲਾਂ ਦੀ, ਇਹਨਾਂ ਵੈਰੀਆਂ ਦੀ, ਉਹ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਖੇਤ ਵਿੱਚ ਆ ਗਿਆ ਹੋਵੇ ਰਣ ਤੱਤੇ ਵਿੱਚ। ਕਹਿੰਦੇ ਨਹੀਂ, ਪਰ ਮੈਨੂੰ ਐ ਲੱਗਦਾ ਜਿਵੇਂ ਭੁਲੇਖੇ ਪੈਂਦੇ ਨੇ ਉੱਤੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਤਲਵਾਰ ਚਮਕਦੀ ਪਈ ਹੈ। ਤੀਰ ਸਾਹਿਬ ਨੇ ਲਿਖਿਆ, ਆਰੀ ਕਾਲ ਦੀ ਅੱਗ ਦੀ ਲਾਟ ਸੀ ਜਾ, ਆਰੀ ਕਾਲ ਦੀ ਅੱਗ ਦੀ ਲਾਟ ਸੀ ਜਾ, ਕਿਰਨ ਨੂਰ ਦੀ ਪਈ ਜਾ ਚਿਲਕਦੀ ਸੀ, ਨੇ ਪਾਰੇ ਦੀ ਵਗਦੀ ਜਾਪਦੀ ਸੀ। ਪਾਰਾ ਹੁੰਦਾ ਚਿੱਟੇ ਰੰਗ ਦਾ। ਉਹ ਕਹਿੰਦਾ ਮੈਨੂੰ ਐ ਲੱਗਦਾ ਜਿਵੇਂ ਪਾਰੇ ਦੀ ਨਹਿਰ ਵਗਦੀ ਪਈ ਹੈ, ਉਹਦੀ ਤਲਵਾਰ ਨਹੀਂ। ਨੈ ਪਾਰੇ ਦੀ ਵਗਦੀ ਜਾਪਦੀ ਸੀ, ਨੱਚ ਨੱਚ ਜੋ ਦਲਾਂ ਚੋਂ ਢਿਲਕਦੀ ਸੀ, ਜਾਉ ਆਪ ਹੀ ਮੌਤ ਸੀ ਜਿਸ ਅੱਗੇ, ਜਿੰਦ ਦਲ ਦੀ ਦੰਦੀਆਂ ਵਿਲਕਦੀ ਸੀ, ਖੁੱਲੀ ਹੋਈ ਜਾਂ ਕਿਸੇ ਦੀ ਹਿੱਕ ਉੱਤੇ, ਤਨੀ ਚੋਗੇ ਦੀ ਜਾਪਦੀ ਤਿਲਕਦੀ ਸੀ, ਪਰੀ ਸੀ ਜਾਂ ਨੂਰ ਦੀ ਪਰੀ ਹੋਈ, ਤੇ ਪਈ ਸੀਸਾਂ ਤੇ ਟਹਿਲ ਟਹਿਲ ਦੀ ਚਲਕਦੀ ਸੀ, ਨਈ ਤੀਰ ਨੂੰ ਵੇਖ ਕੇ ਭੁੱਲ ਆਏ। ਉਹ ਕਹਿੰਦਾ ਨਈ ਤੀਰ ਤੂੰ ਵੇਖ ਕੇ ਭੁੱਲ ਆਏ, ਇਹ ਤੇ ਤੀਰ ਅਜੀਤ ਦੀ ਚਮਕਦੀ ਸੀ, ਇਹ ਤੇ ਤੇਗ ਅਜੀਤ ਦੀ ਚਮਕਦੀ ਸੀ, ਜਾਂ ਉਹ ਸੱਪਣੀ ਸ਼ੁਕਰਾ ਮਾਰਦੀ ਸੀ, ਜਾਂ ਉਹ ਸੱਪਣੀ ਸ਼ੁਕਰਾ ਮਾਰਦੀ ਸੀ, ਬੇੜੀ ਵੈਣ ਅੰਦਰ, ਬੇੜੀ ਵੈਣ ਅੰਦਰ ਇੱਕੇ ਤਰ ਰਹੀ ਸੀ, ਮਸਤ ਹੋ ਕੇ ਜਾਇਓ ਆਪ ਗੋਪੀ, ਦਲ ਕ੍ਰਿਸ਼ਨ ਦੇ ਨਾਚ ਅੱਗੇ ਕਰ ਰਹੀ ਸੀ, ਮਾਰ ਮਾਰ ਛਾਲਾਂ ਕੋਈ ਇੱਕ ਹਰਨੀ, ਪੱਕੀ ਜ਼ੁਲਮ ਦੀ ਖੇਤਰੀ ਚਰ ਰਹੀ ਸੀ, ਲਈ ਲਾੜੀ ਸ਼ਹੀਦੀ ਨੇ ਲਾ ਮਹਿੰਦੀ, ਲਈ ਲਾੜੀ ਸ਼ਹੀਦੀ ਨੇ ਲਾ ਮਹਿੰਦੀ, ਤੇ ਚੁਣ ਚੁਣ ਜਵਾਨਿਓ ਵਰ ਰਹੀ ਸੀ, ਇੱਕੇ ਚੜੀ ਦਰਿਆ ਦੀ ਲਹਿਰ ਹੈ ਸੀ, ਕਿਤੇ ਚੜੀ ਦਰਿਆ ਦੀ ਲਹਿਰ ਹੈ ਸੀ, ਸਕੀ ਭੈਣ ਜਾਂ ਜਮਾ ਦੀ ਛਲਕਦੀ ਸੀ, ਤੇ ਨਈ ਤੀਰ ਤੂੰ ਭੁੱਲ ਕੇ ਪਰਖ ਅੰਦਰ, ਨਈ ਤੀਰ ਤੂੰ ਭੁੱਲਣਾ ਪਰਖ ਅੰਦਰ, ਉਹ ਤੇ ਤੇਗ ਅਜੀਤ ਦੀ ਚਮਕਦੀ ਸੀ। ਉਹ ਕਹਿੰਦਾ ਤੈਨੂੰ ਭੁਲੇਖਾ ਲੱਗ ਜਾਂਦਾ ਹਰ ਵਾਰ, ਮੈਨੂੰ ਤੇਵੇਂ ਲੱਗਦਾ ਜਿਵੇਂ ਸਾਹਿਬਜ਼ਾਦੇ ਅਜੀਤ ਸਿੰਘ ਦੀ ਤੇਗ ਨਹੀਂ ਚਮਕਦੀ, ਤੇ ਬਾਰ ਬਾਰ ਤਸ਼ਬੀਹਾਂ ਦੇ ਕੇ ਗੁਰਮੁਖ ਪਿਆਰਿਓ ਕਿੱਡਾ ਖੂਬਸੂਰਤ ਉਹਨਾਂ ਚਿਤਰਨ ਕੀਤਾ। ਹੁਣ ਥੋੜਾ ਜਿਹਾ ਜੰਗ ਬਾਕੀ ਹੈ, ਤਲਵਾਰ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਕਿਵੇਂ ਵੈਰੀਆਂ ਨੂੰ ਜਿਹੜਾ ਉਹ ਵੱਢਦਾ ਮਾਰਦਾ ਟੁੱਕਦਾ, ਪਰ ਆਖਰ ਨੂੰ ਗੁਰਮੁਖ ਪਿਆਰਿਓ ਹੁਣ ਕਿੰਨਾ ਕੁ ਚਿਰ ਕੋਈ ਫੱਟ ਸਹਾਰ ਸਕਦਾ। ਇਨਸਾਨ ਇਨਸਾਨ ਹੁੰਦਾ ਪਰ ਬਹਾਦਰੀ ਦਾ ਕੋਈ ਮੁੱਲ ਨਹੀਂ, ਜਜ਼ਬੇ ਦਾ ਕੋਈ ਵਖਿਆਨ ਨਹੀਂ, ਇਹਨਾਂ ਦੀ ਕੀਰਤੀ ਦਾ ਕੋਈ ਮੇਜ਼ ਬੰਨਾ ਨਹੀਂ। ਆਖਰ ਗੁਰੂ ਦੇ ਉਸ ਪੁੱਤਰ ਨੇ ਆਪਣੇ ਸੀਨੇ ਉੱਤੇ ਛਾਤੀ ਉੱਤੇ ਅਨੇਕਾਂ ਹੀ ਵਾਰ ਝੱਲਣੇ ਨੇ, ਬੜੇ ਵਾਰ ਖਾ ਕੇ, ਗੋਲੀਆਂ ਖਾ ਕੇ, ਤੇਗਾਂ ਦੇ ਫੱਟ ਖਾ ਕੇ, ਤੇ ਕਿੱਦਾਂ ਉਹ ਜਿਹੜਾ ਜੋਧਾ ਜੂਝਦਾ ਹੋਇਆ ਆਪਣੇ ਗੁਰੂ ਪਿਤਾ ਦੇ ਚਰਨਾਂ ਵਿੱਚ ਬਿਰਾਜਦਾ, ਇਹ 4-5 ਮਿੰਟਾਂ ਦੀ ਗੁਰਮੁਖ ਪਿਆਰਿਓ ਕਥਾ। ਇਹ ਕੱਲ ਨੂੰ ਸਰਵਣ ਕਰਿਓ। ਉਸ ਤੋਂ ਬਾਅਦ ਦੂਜਾ ਭਰਾ ਗਰੀਬ ਨਵਾਜ਼ ਪਾਤਸ਼ਾਹ ਜੀ ਦਾ ਦੂਜਾ ਸੁਪੁੱਤਰ ਗੁਰੂ ਕੋਲੋਂ ਆਪਣੇ ਗੁਰੂ ਪਿਤਾ ਤੋਂ ਰਣ ਤੱਤੇ ਵਿੱਚ ਆਪਣੇ ਭਰਾ ਵਾਂਗ ਜੂਝਣ ਲਈ ਆਗਿਆ ਮੰਗਦਾ, ਤੇ ਕਲਗੀਧਰ ਪਾਤਸ਼ਾਹ ਦੇ ਕੀ ਸ਼ਬਦ ਨੇ, ਕੀ ਬੋਲ ਨੇ, ਆਪ ਇਹਨਾਂ ਨੂੰ ਸਰਵਣ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਜਿਸ ਮਾਲਕ ਦੀ ਕਿਰਪਾ ਨਾਲ ਭਵ ਸਾਗਰ ਤੋਂ ਪਾਰ ਜਾਣਾ, ਇਹ ਮਨੁੱਖਾ ਜਨਮ ਸਫਲਾ ਹੋਣਾ, ਜਿਨ੍ਹਾਂ ਦੀ ਦਇਆ ਨਾਲ ਇਹ ਘੜੀਆਂ ਲੇਖੇ ਵਿੱਚ ਲੱਗ ਗਈਆਂ, ਇਹ ਸਮਾਂ ਸਫਲਾ ਹੋ ਗਿਆ। ਸਭ ਗੱਜ ਕੇ ਕਹਿ ਲਓ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ।